ਕਦੇ ਕਿਸੇ ਪ੍ਰਕਾਰ ਦੀ ਹੋਰ ਦੁਨਿਆਵੀ ਖਾਹਿਸ਼ਾਂ ਵਾਲੇ ਪਾਸੇ ਵੱਲ ਸੂਰ ਚਲੀ ਗਈ। ਜਿੰਨਾ ਚਿਰ ਇਹਨਾਂ ਤੋਂ ਵਿਹਲੇ ਹੋ ਕਰਕੇ ਆਪਾਂ ਉੱਥੋਂ ਤੱਕ ਗਏ ਨੇ ਤੇ ਗੱਲ ਬਣੇਗੀ ਕਿਵੇਂ? ਜਿਹਨੇ ਤਨ ਦਿੱਤਾ ਨਾ ਪਾਲਣਾ ਕਰੇਗਾ, ਜਿਹਨੇ ਬੱਚੇ ਦਿੱਤੇ ਨੇ ਪਾਲਣਾ ਕਰੇਗਾ। ਅਸੀਂ ਭੁੱਲ ਜਾਂਦੇ ਉਹਨਾਂ ਪੰਕਤੀਆਂ ਨੂੰ ਪੜ੍ਹਦੇ ਰੋਜ਼ਾਨਾ, ਪਰ ਚੇਤੇ ਵੀ ਰੱਖਦੇ ਮਾਤਾ ਕਿ ਉਧਰ ਮਹਿ ਪ੍ਰਤ ਪਾਲ ਕਰੇ। ਸੋ ਕੋ ਮਨੋ ਵਿਸਾਰੀਏ, ਮਨੋ ਕੋ ਵਿਸਾਰੀਏ ਈਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਆਪਾਂ ਜਿੰਨੇ ਵੀ ਬੈਠੇ ਆ ਨਾ, ਸਾਡੇ ਅੰਦਰ ਗੁਰਮੁਖ ਇੱਕ ਅੱਗ ਹੈ ਕੁਦਰਤ ਨੇ ਬਣਾਈ, ਤੇ ਜਦੋਂ ਇਹ ਅੱਗ ਬੁੱਝ ਜਾ ਉਸੇ ਮੌਕੇ ਸਾਡੀ ਮੌਤ ਹੋ ਜਾਂਦੀ। ਉਸ ਅੱਗ ਦਾ ਨਾਮ ਹੈ ਜਠਰਾਗਨ ਅਗਲੀ। ਆਪਾਂ ਜੋ ਕੁਛ ਪ੍ਰਸ਼ਾਦਾ ਪਾਣੀ ਛੱਕਦੇ ਹਾਂ ਉਹ ਤਾਂ ਹਜਮ ਹੁੰਦਾ, ਉਹ ਜਠਰਾਗਨ ਅਗਲੀ ਉਸ ਪ੍ਰਸ਼ਾਦੀ ਪਾਣੀ ਨੂੰ ਗਰਮੀ ਨਾਲ ਗਾਲਦੀ ਹੈ। ਅਗਰ ਨਾ ਹੋਵੇ ਤਾਂ ਗੱਲ ਵੀ ਬਣੇਗੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਥੋੜ੍ਹਾ ਜਿਹਾ ਸੋਚ, ਤੇਰੀ ਮਾਂ ਦੇ ਪੇਟ ਵਿੱਚ ਅੱਗ ਬਲਦੀ ਸੀ ਜਠਰਾਗਨ, ਤੇ ਉਸ ਮਾਂ ਦੇ ਪੇਟ ਵਿੱਚ ਤੂੰ ਪੁੱਠਾ ਲਮਕਦਾ ਸਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪੰਕਤੀਆਂ ਮੇਰੀਆਂ ਨੇ, ਮੁੱਖ ਤਲੇ ਪੈਰ ਉੱਪਰੇ। ਆਪਾਂ ਜਿੰਨੇ ਵੀ ਪੁੱਠੇ ਲਮਕਦੇ ਰਹੇ, ਪੁੱਠੇ ਸਿਰ ਕੱਲੇ ਪੈਰ ਉਪਰੇ, ਵਸੰਦੇ ਕੁਹਥੜੇ ਥਾਏ, ਨਾਨਕ ਸੋ ਕੋ ਧਨੀ ਵਸਾਰਿਓ, ਉਧਰੇ ਦਿਸਦੇ ਗਾਏ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਭਰਿਆ ਕੁਹਥੜਿਆ ਭਾਵਦਾ ਕੋਥੀ ਜਗ੍ਹਾ, ਪੰਜਾਬੀ ਜਾਂ ਭੰਗਣ ਦੀ ਜਗ੍ਹਾ ਨੂੰ ਕਹਿੰਦੇ ਥਾਂ, ਕਿੱਡਾ ਕੋਥਰਾ ਹੈ, ਕਿੱਡਾ ਕੋਥਰਾ ਬੋਲਦਾ ਹੈ। ਕੋਥਰਾ ਭਾਵ ਹੈ ਗੰਦੇ ਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕੋਥੀ ਜਗ੍ਹਾ 'ਚ ਵੱਧਾ, ਕੋਥੀ ਜਗ੍ਹਾ 'ਚ ਮਾਂ ਦਾ ਮਲ ਮੂਤਰ ਤੇਰੇ ਮੂੰਹ ਦੇ ਬਿਲਕੁਲ ਲਾਗੇ ਸੀ, ਤੇ ਵਾਹਿਗੁਰੂ ਨੇ ਤੇਰੇ ਮੂੰਹ 'ਤੇ ਪਰਦਾ ਪਾਇਆ, ਇਹ ਮਲ ਮੂਤਰ ਤੋਂ ਬਚ ਗਏ। ਉਦੋਂ ਤੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਲੈਂਦਾ ਸਾਂ, ਪਰ ਵੇਖ ਜਨਮ ਹੋਇਆ, ਨਾਲ ਜਨਮ ਲੈਂਦਿਆਂ ਮਾਇਆ ਚੰਬੜ ਗਈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦਿਲੀ ਚਿਤ ਲਾਇਆ, ਜਨਮ ਲੈਂਦਿਆਂ ਸਾਰਸੀ ਰੂਪ ਹੈ, ਸਾਨੂੰ ਦੁੱਧ ਮਿਲ ਜਾਏ ਤੇ ਬੱਚਾ ਨਾ ਨਾ ਰੋਵੇ। ਤੇ ਬੀਬੀਆਂ ਕਹਿੰਦੇ ਬੱਚਾ ਤਾਂ ਨੋਰਮਲ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ, ਗੁਰਮੁਖਾ ਇਹ ਦੁੱਧ ਕਰਕੇ ਨਹੀਂ ਹੁੰਦਾ ਮਸਕੀਨ ਸਭ, ਤਕਰੀਬਨ ਹਰ ਸਾਲ ਥੋੜ੍ਹਾ ਬੋਲਦਾ ਇਹਦੇ ਬਾਰੇ, ਆਪਣੇ ਬਖਿਆਨਾਂ 'ਚ ਇਹ ਗੱਲ ਕਰਦੇ ਹੁੰਦੇ ਸਨ। ਬੱਚਾ ਦੁੱਧ ਨੂੰ ਨਹੀਂ ਰੋਂਦਾ, ਰੋਂਦਾ ਇਸ ਗੱਲ ਨੂੰ ਹੈ ਮਾਂ ਦੇ ਗਰਭ ਵਿੱਚ ਤਾਂ ਇੱਕ ਪਲ ਵੀ ਨਹੀਂ ਭੁੱਲਿਆ, ਤੇ ਜਨਮ ਲੈਂਦੇ ਸਾਰੀ ਰੱਬ ਭੁੱਲ ਗਿਆ ਤੇ ਮਾਇਆ ਚੰਬੜ ਗਈ। ਗੁਰੂ ਬਾਬਾ ਸਾਡੇ 'ਤੇ ਮਿਹਰ ਕਰੇ, ਕਿਉਂਕਿ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ, ਇਕਾਗਰਤਾ ਲਈ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਣ ਤੁਹਾਰੀ।
ਦੋ ਲਿਖਤੇ ਨੇ, ਸੱਚੇ ਗੁਰੂ ਦੇ ਕੋ ਜਾਣੀ ਆਮ ਗੁਰੂ ਕੋ ਨਹੀਂ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਵਾਰ ਵਾਰ ਦੁਹਰਾਇਆ ਗਿਆ, ਸਤਿਗੁਰੂ। ਸਤਿਗੁਰੂ ਦੀ ਵਿਆਖਿਆ ਪੜ੍ਹਦੇ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ। ਜਿਹੜਾ ਸਾਨੂੰ ਸਤ ਨਾਲ ਜੋੜਦਾ ਨਾ ਉਹ ਸਤਿਗੁਰੂ ਹੈ, ਜਿਹੜਾ ਝੂਠੇ ਪਦਾਰਥਾਂ ਨਾਲ ਜੋੜਦਾ ਉਹ ਸਤਿਗੁਰੂ ਨਹੀਂ। ਤੇ ਦੂਜਾ, ਸੱਚੇ ਗੁਰੂ ਕੋਲ ਜਾ ਕਰਕੇ ਆਖੀਏ, ਮਹਾਰਾਜ ਤੇਰੀ ਸ਼ਰਨ ਵਿੱਚ ਆਇਆ ਮੈਂ, ਦੂਜਿਆਂ ਨੂੰ ਕਿਉਂ ਛੱਡਿਆ? ਭੁੱਖੇ ਭੱਟ ਨੇ ਗੁਰੂ ਕੀ ਬਾਣੀ ਜਿਗਰ ਕੀਤਾ ਰਹੇ ਬਰਸ ਹੋ ਟੋਲ ਸਾਧ ਬਹੁ ਤੇਰੀ ਡਿੱਠੇ ਸੰਨਿਆਸੀ ਤਪਸੀ ਲੁਕੋ ਪੰਡਿਤ ਮਿੱਠੇ ਬਰਸ ਏਕ ਫਿਰੂ ਕਿਹਨੇ ਨੂੰ ਪਰਚੋ ਲਾਇਓ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਲਕੇ ਗੁਣ ਹੋ ਕਿਆ ਕਹੋ ਗੁਰਦਈਓ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ ਮੈਨੂੰ ਸਾਹ ਹੋ ਗਿਆ ਭੜਕਦਿਆਂ ਨੂੰ ਸੰਨਿਆਸੀਆਂ ਕੋਲ ਗਿਆ ਪੰਡਤਾਂ ਕੋਲ ਗਿਆ ਬੜੇ ਬੜੇ ਮਿੱਠੀ ਬੋਲੀ ਬੋਲਣ ਵਾਲਿਆਂ ਕੋਲ ਗਿਆ ਕੇਵਲ ਗੱਲਾਂ ਤੱਕ ਸਹੀ ਸਨ ਪਰ ਪ੍ਰੈਕਟੀਕਲ ਲਈ ਨਹੀਂ ਸੀ ਮੈਂ ਤੇਰੀ ਕੋਈ ਤਾਂ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਗੱਲਾਂ ਬੜੀਆਂ ਕਰਤੂਤ ਪੱਲੇ ਨਹੀਂ ਅਸੀਂ ਬੇਨਤੀ ਕਰੀਏ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੇਰੀ ਸ਼ਰਨ ਵਿੱਚ ਆਇਆ ਤੇ ਕਿਰਪਾ ਕਰੀ ਜਿਹੜੀਆਂ ਆਪਾਂ ਮੰਗਾਂ ਮੰਗਦੇ ਹਾਂ ਉਹਨਾਂ ਮੰਗਾਂ ਦਾ ਇਸ ਪੰਕਤੀ ਦੀ ਜ਼ਿਕਰ ਹੈ
ਮਿਲੇ ਸੁਖ ਨਾਮ ਹਰ ਸੁਭਾ
ਮੈਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਮਿਲੇ ਪਰ ਇੱਕ ਗੱਲ ਦਾ ਖਿਆਲ ਰੱਖਿਆ ਜੇ ਸੁੱਖ ਵੀ ਤਾਂ ਮਿਲੇਗਾ ਗੁਰਮੁਖਾ ਜੇ ਕਿਸੇ ਨੂੰ ਸੁੱਖ ਦਿੱਤਾ ਹੋਵੇ ਆਪਾਂ ਸੁੱਖ ਦੀ ਝਾਕ ਤਾਂ ਰੱਖਦੇ ਹਾਂ ਪਰ ਦੂਜਿਆਂ ਨੂੰ ਦੁਖੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਬੀਜੇ ਦਿੱਖ ਮੰਗੀ ਅੰਮ੍ਰਿਤ ਵੇਖੋ ਹੀ ਲਿਆਓ ਇਹ ਕਾਹਦਾ ਨਿਹਾ ਹੈ ਜ਼ਹਿਰ ਬੀਜ ਕੇ ਤੇ ਅੰਮ੍ਰਿਤ ਦੀ ਝਾਕ ਰੱਖਦਾ ਤੇ ਗੁਰਮੁਖਾ ਗੱਲ ਨਹੀਂ ਬਣਦੀ ਮੇਰੇ ਪਾਤਸ਼ਾਹ ਮੈਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹੋਣ ਤੇ ਨਾਲ ਇਹ ਤਾਂ ਆਪਾਂ ਮੰਗਦੇ ਨਹੀਂ ਨਾ ਮੇਰੇ ਸੁਖ ਨਾਮ ਹਰ ਆਹ ਮੰਗੀਏ ਵਿੱਚੋਂ ਮੇਰੇ ਮਾਲਕਾ ਇੱਕ ਤਾਂ ਸੁੱਖ ਹੋਣ ਇੱਕ ਵਿਸ਼ੇਸ਼ ਤੌਰ ਤੇ ਕਿਰਪਾ ਕਰੀ ਸੁੱਖ ਦੇ ਹੁੰਦਿਆਂ ਹੋਇਆ ਤੇਰਾ ਨਾਮ ਨਾ ਭੁੱਲੇ ਜਦੋਂ ਸੁੱਖ ਹੋਦਾ ਨਾ ਗੁਰਮੁਖ ਉਦੋਂ ਆਪਾਂ ਨਾਮ ਭੁੱਲ ਜਾਂਦੇ ਇਸੇ ਕਰਕੇ ਗੁਰਦੇਵ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਭਇਆ ਤੇ ਨਾਲ ਪਾਤਸ਼ਾਹ ਲੋਕਾਂ ਨੂੰ ਪਤਾ ਹੋਵੇ ਤੂੰ ਫਲਾਨਾ ਬੰਦਾ ਹੈ ਸਾਡੇ ਮਨ ਵਿੱਚ ਇਹ ਬੜੀ ਲਾਲਸਾ ਵੀ ਲੋਕੀ ਜਾਣ ਵੀ ਫਲਾਨਾ ਸੋਚ ਆ ਰਿਹਾ ਕਈਆਂ ਨੇ ਆਪਣੇ ਜੇਬਾਂ 'ਚ ਕਾਰਡ ਪਾਏ ਹੁੰਦੇ ਨੇ ਤੇ ਫਟ ਜੇਬ 'ਚੋਂ ਕੱਢ ਕੇ ਕਹਿਣਗੇ ਭਾਈ ਸਾਹਿਬ ਮੇਰਾ ਕਾਰਡ ਲੈ ਲਓ ਤੇ ਪਤਾ ਨਹੀਂ ਲੋਕੀ ਮਿਲਦਾ ਕਿ ਨਹੀਂ ਮਿਲਣਾ ਆਪਣੀ ਮਸ਼ਹੂਰੀ ਆਪ ਹੀ ਕਰਦੇ ਆ ਸੋਭਾ ਸੋਭਾ ਗੁਰਮੁਖੋ ਦੋ ਤਰ੍ਹਾਂ ਦੀ ਹੈ ਇੱਕ ਚੰਗੀ ਇੱਕ ਮਾੜੀ ਇਹ ਮੰਗੀਏ ਤੇ ਪਾਤਸ਼ਾਹ ਲੋਕੀ ਮੈਨੂੰ ਜਾਣਨ ਪਏ ਕਿ ਚੰਗੇ ਪੱਖ ਵਾਲਾ ਅਸੀਂ ਯਾਦ ਕਰਦੇ ਹਾਂ ਦੋ ਬੰਦਿਆਂ ਨੂੰ ਭਾਈ ਬਚਿੱਤਰ ਸਿੰਘ ਨੂੰ ਦਿਲੀ ਚੰਦ ਮਜੀਠੀਏ ਨੂੰ ਦੋਵੇਂ ਮਸ਼ਹੂਰ ਨੇ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਨਾ ਤੇ ਇੱਕ ਮਜੀਠੇ ਦਾ ਮਸੰਦ ਭਾਈ ਸਾਹਿਬ ਦਾ ਪੋਤਰਾ ਮੈਂ ਸੁਣੀ ਗੱਲ ਕਰਦਾ ਪੜ੍ਹੀ ਨਹੀਂ ਜੀ ਸਾਡੇ ਇਲਾਕੇ ਦੀ ਕੋਈ ਹੁੰਦੀ ਪੰਡਿਤ ਮੋਹਨ ਸਿੰਘ ਘਰਿਆਲਾ ਉਹਨਾਂ ਨੇ ਲੈਕਚਰ ਦੇਣਦਿਆਂ ਗੱਲ ਕਹੀ ਸੀ ਕਿ ਉਹਦਾ ਸਤਮਣ ਪੱਕਾ ਵਜਨ ਸੀ ਪੰਜ ਸਿਰਦਾਰ ਝੀਕ ਲਾ ਕੇ ਪੀ ਜਾਂਦਾ ਅਨੰਦਪੁਰ ਸਾਹਿਬ ਤੋਂ ਦੌੜ ਗਿਆ ਕਿਉਂਕਿ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਵੀ ਆਪਾਂ ਹਾਥੀ ਨਾਲ ਹਮਲਾ ਕਰਨਾ ਤੇ ਕਲਗੀਧਰ ਬਾਪੂ ਕਹਿੰਦੇ ਘਬਰਾਉਂਦੇ ਸਿੰਘ ਕਿਉਂ ਜੀ ਆਪਣੇ ਕੋਈ ਵੀ ਹਾਥੀ ਹੈਗਾ ਸਿੰਘ ਵਿਚਾਰਾਂ 'ਚ ਪੈ ਜਾ ਪਾਤਸ਼ਾਹ ਹਾਥੀ ਤੋਂ ਵੇਖਿਆ ਨਹੀਂ ਕਹਿਣ ਲੱਗੇ ਮਜੀਠੇ ਵਾਲਾ ਦੁਨੀ ਚੰਦ ਕੋਈ ਘੱਟ ਹਾਥੀ ਤੋਂ ਗੁਰਮੁਖੋ ਰਾਤੋਂ ਰਾਤ ਨਿਕਲਿਆ ਆਪਣੇ ਵਰਗਿਆਂ ਨੂੰ ਲੈ ਕੇ ਤੇ ਮਜੀਠੇ ਨੇ ਯਾਦ ਕਰਕੇ ਸੱਪ ਲੜਕੇ ਮੌਤ ਹੋਈ ਯਾਦ ਉਹਨੂੰ ਵੀ ਕਰਦੇ ਪਰ ਚੰਗੇ ਪੱਖ ਤੋਂ ਨਹੀਂ ਸੋਭਾ ਮਾਰੀ ਉੱਥ ਮਾਰੀ ਸੋਭਾ ਦੂਸਰੇ ਪਾਸੇ ਬਾਬੇ ਮਨੀ ਸਿੰਘ ਦਾ ਪੰਜ ਕੁ ਸਾਤ ਪੰਜ ਫੁੱਟ ਦਾ ਗੱਭਰੂ ਪੁੱਤਰ ਵਿਚਿੱਤਰ ਸਿੰਘ ਕਹਿਣ ਲੱਗੇ ਆ ਸਾਡਾ ਸ਼ੇਰ ਲੜੇਗਾ ਵਿਚਿੱਤਰ ਸਿੰਘ ਕਿਵੇਂ ਕਹਿਣ ਲੱਗਾ ਆਪਣੇ ਆਪ ਤਾਂ ਬਾਜਣ ਵਾਲਿਆ ਕੱਖ ਵੀ ਨਹੀਂ ਪਰ ਜੇ ਤੇਰਾ ਥਾਪੜਾ ਕੰਡ ਤੇ ਹੋ ਜਾਏ ਨਾ ਤੇ ਪਹਾੜੀ ਰਾਜਿਆਂ ਦਾ ਹਾਥੀ ਦਾ ਕੀ ਮੈਂ ਇੰਦਰ ਦਾ ਐਰਾ ਪਾ ਧਾਤੀ ਦੇ ਸੁਰਗ ਤੋਂ ਥੱਲੇ ਖਿੱਚ ਕੇ ਲੈ ਆਵਾਂ, ਪਰ ਕਿਰਪਾ ਤੇਰੀ ਮੇਰੇ ਗੁਰਦੇਵ ਨੇ ਗੁਰਮੁਖੋ ਨਾਗਣੀ ਬਖਸ਼ੀ ਦਿੱਤੀ, ਉਹ ਅੱਜ ਵੀ ਸਭਾਏਮਾਨ ਤਖਤ ਸਾਹਿਬ ਦੇ ਉੱਪਰ ਗਿਆ, ਗੁਰੂ ਕਾ ਨਾਮ ਲੈ ਕਰਕੇ ਜਕਾਰਾ ਛੱਡਿਆ ਔਰ ਹਾਥੀ ਵੀ ਦੌੜ ਗਿਆ, ਬਾਕੀ ਤੇ ਵੀ ਭੱਜ ਗਏ ਔਰ ਗੁਰੂ ਕਾ ਲਾਲ ਦਾ ਨਾਂ ਅਸੀਂ ਅੱਜ ਵੀ ਲੈਂਦੇ ਹਾਂ ਭਾਈ ਬਚਿੱਤਰ ਸਿੰਘ ਦਾ। ਇਸ ਕਰਕੇ ਮਹਾਰਾਜ ਦੁਨੀਆਂ ਦੇ ਸੁੱਖ ਸਹੂਲਤਾਂ ਹੋਣ, ਲੋਕ ਮੈਨੂੰ ਜਾਣਨ, ਪਰ ਵਿਸ਼ੇਸ਼ ਤੌਰ ਤੇ ਇਹ ਕਿਰਪਾ ਜ਼ਰੂਰ ਕਰਿਓ, ਤੇਰਾ ਨਾਮ ਨਾ ਭੁੱਲੇ।
ਚਿੰਤਾ ਲਾਹੇ ਹਮਾਰੀ,
ਜਿਹੜੀ ਇਹ ਚਿੰਤਾ ਸ਼ਰਦੇ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਆਪਾਂ ਨੂੰ ਜਾਣਨ ਕਹਿੰਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ ਗੁਰਮੁਖਾ, ਫਿਕਰ ਨਾ ਕਰ, ਤੇਰਾ ਫਿਕਰ ਉਸ ਕਰਤਾਰ ਨੂੰ ਹੈ। ਨਾਨਕ ਚਿੰਤਾ ਮਤ ਕਰੋ, ਬਿਲਕੁਲ ਫਿਕਰ ਨਾ ਕਰਕੇ, ਚਿੰਤਾ ਤੁਸੀਂ ਹੈ ਜਲ ਮੈਂ ਜਨ ਤੋਂ ਪਾਏ ਕੇ ਤਿੰਨਾਂ ਪੀਰੋ ਜੀ ਦੇ ਉੱਥੇ ਹੱਕ ਨਾ ਚੱਲੀ, ਨਾਨਕ ਲੈ ਨਾ ਦੇ ਸਮੁੰਦਰ ਦੇ ਵਿੱਚ ਜਾਨਵਰ ਨੇ ਉੱਥੇ ਬਾਜ਼ਾਰ ਨਹੀਂ ਹੋ, ਉੱਥੇ ਵੀ ਉਹਨਾਂ ਦੀ ਪਾਲਣਾ ਕਰਦਾ। ਤੇ ਗੁਰਮੁਖਾ ਜੇ ਆਕਾਸ਼ ਵਿੱਚ ਉੱਡਣ ਵਾਲਿਆਂ ਦੀ ਪਾਲਣਾ ਕਰਦਾ, ਜੇ ਸਮੁੰਦਰ ਵਿੱਚ ਵਿਚਰਨ ਵਾਲਿਆਂ ਦੀ ਪਾਲਣਾ ਕਰਦਾ, ਤੇਰੀ ਵੀ ਕਰੇਗਾ, ਪਰ ਜੇ ਚਿੰਤਾ ਕਰਨੀ ਤੇ ਚਿੰਤਾ ਕਰਤੀ ਵੀ ਕਰ। ਚੇਤਨਾ ਹੈ ਤੂੰ ਚੇਤ ਲੈ, ਇਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬਿਆਦ ਹੈ, ਫੂਟੇ ਕੱਢ ਜੋ ਪਾਨੀ
ਰਹਾਓ,
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਅਵਰ ਨਾ ਸੂਜੈ ਦੂਜੀ ਠਾਹਰ,
ਆਸ਼ਾ ਤੇਰੇ ਕੋਲ ਤਾਂ ਆਇਆ, ਹੋਰ ਕੋਈ ਖਲੋਣ ਵਾਲੀ ਜਗ੍ਹਾ ਮਿਲਦੀ ਨਹੀਂ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਥਾਂ ਥਾਂ ਤੇ ਜਾਈਦਾ ਹੈ, ਗਿਆਨੀ ਜੀ ਨਾਮ ਲੈਣ ਜਾਣਾ ਭਰ ਗਿਆ। ਮੈਂ ਕਹਿੰਦਾ ਜੀ ਕਿਸਮਤ ਸੌਂਦੀ ਮਾਰੀ ਕਿਸਮਤ ਦੀ, ਇਹਦਾ ਕਿਸਮਤ ਦਾ ਮਾਰਿਆ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਪੰਜਾਂ ਪਿਆਰ ਨੂੰ ਛੱਡ ਕੇ ਨਾਮ ਕਿਹਦੇ ਤੋਂ ਲੈਣਾ? ਗਿਆਨੀ ਜੀ ਤੁਹਾਡਾ ਸੁਭਾਅ ਬੜਾ ਕੌੜਾ, ਤੁਹਾਡੇ ਤੋਂ ਡਰਦਾ ਹੀ ਰਹੀਦਾ, ਤੁਹਾਨੂੰ ਬੁਲਾਈਦਾ ਨਹੀਂ, ਜਿਹਨੂੰ ਬੋਲਦੇ ਹੋ ਕੌੜਾ ਬੋਲਦੇ ਹੋ। ਅਸੀਂ ਮੰਨਦੇ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵੀ, ਪਰ ਨਾਮ ਲੈਣ ਚੱਲੇ ਹਾਂ। ਮੈਂ ਕਿਹਾ ਵੀ ਗੁਰਮੁਖਾ ਮੈਨੂੰ ਮੁਆਫੀ ਦੇ ਪਹਿਲਾਂ, ਕਿਉਂਕਿ ਬਾਅਦ ਵਿੱਚ ਮੁਆਫੀ ਮੰਗਣੀ ਹੋ ਸਕਦਾ, ਮੈਂ ਨਾ ਮੰਗਾਂ। ਯਾਦ ਰੱਖ, ਬੰਦੇ ਦਾ ਪਿਓ ਇਕੱਲਾ ਦੋ ਨਹੀਂ ਹੁੰਦੇ। ਮੈਂ ਤਾਂ ਤੈਨੂੰ ਨਵਾਂ ਵੇਖਿਆ ਵੀ ਤੂੰ ਪਿਓ ਨੂੰ ਦੋ ਬਣਾ ਲੈ, ਚਾਚੇ 50 ਤਾਏ 100, ਲੇਕਿਨ ਪਿਓ ਦੋ ਨਹੀਂ ਹੁੰਦੀ। ਮੈਂ ਹੈਰਾਨੀ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੰਨਦੇ ਤੇ ਨਾਮ ਉਹਦੇ ਕੋਲ ਰਹਿਣ ਚੱਲੇ, ਇਹਦਾ ਭਾਵ ਦਾ ਨਾਮ ਭਾਰਾ ਹੈ, ਉਹ ਤਾਂ ਹੈ ਹੀ ਸਮਗਲਰ, ਉਹ ਤਾਂ ਹੈ ਹੀ ਠੱਗ, ਜਿਹੜਾ ਕਹਿੰਦਾ ਨਾਂ ਕੰਨ ਮੇਰੇ ਲਾਗੇ ਕਰ ਤੇ ਮੇਰਾ ਨਾਂ ਉੱਡਣਾ ਚਾਹੀਦਾ, ਜਿਹਦਾ ਨਾਂ ਹੀ ਮੁਸ਼ਕਪੂਰ ਹੈ, ਉਹ ਨਾਮ ਕੀ ਹੋਏਗਾ, ਮੁਸ਼ਕਪੂਰ ਉੱਡ ਜਾਂਦਾ ਨਾ। ਇਹ ਨਾਮ ਤਾਂ ਏਡੀ ਕਰੜੀ ਤੇ ਤਾਕਤਵਰ ਚੀਜ਼ ਹੈ, ਬਾਬਾ ਕਬੀਰ ਬੋਲਦਾ ਸਦੀਆਂ ਪਹਿਲਾਂ, ਕਬੀਰ ਸੁਪਨੇ ਹੋ ਬਗੜਾਏ ਕੇ, ਜੇ ਮੁਖ ਲਿਖਸੇ ਰਾਮ ਦੇਹੀ ਕਿਸਕੀ ਵਾਪਰੀ, ਪੇਤਰੋ ਗੁਰੂ ਰਾਮ। ਨਿਰਨਾਮ ਕਰ ਲਓ ਅਸਲੀ ਤੇ ਨਕਲੀ ਨਾਮ ਦਾ, ਵਾਹਿਗੁਰੂ ਕਹਿੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ, ਮੰਜੇ ਤੇ ਪਿਆ ਗੁਰਸਿੱਖਾ, ਵਾਹਿਗੁਰੂ ਕਹਿ ਦਿੱਤਾ ਤੇਰਾ ਪਿੰਡ ਹੀ ਪੁੱਤਰ ਹੋ ਗਿਆ, ਪਿੰਡ ਹੀ ਪੁੱਤਰ ਹੋ ਗਿਆ। ਤੇ ਉਧਰ ਕਹਿੰਦੇ ਆ ਨਾਮ ਤੈਨੂੰ ਦੇਣ ਲੱਗਣ, ਇਹ ਨਾਮ ਕਿਸੇ ਨੂੰ ਦੱਸੀ ਨਾ, ਕਿਉਂਕਿ ਚੋਰੀ ਦਾ ਬਾਲ ਜੀ ਹੋਇਆ, ਜਿਹੜੀ ਚੋਰੀ ਦੀ ਚੀਜ਼ ਹੈ ਨਾ ਇਹ ਲੁਕਾ ਕੇ ਰੱਖੀ ਦੀ ਹੈ, ਰੱਬ ਦਾ ਵਾਸਤਾ ਜੇ ਇਹਦੇ ਤੋਂ ਵੱਡੀ ਕੋਈ ਜਗ੍ਹਾ ਨਹੀਂ, ਇਹ ਸਿੱਖਾਂ ਦਾ ਮੱਕਾ ਕਾਬਾ ਹੈ। ਇੱਥੋਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪੰਜਾਂ ਪਿਆਰਿਆਂ ਦੀ ਮਰਿਆਦਾ ਨੂੰ ਛੱਡ ਕੇ ਉਹਨਾਂ ਬਲੇਕੀਆਂ ਕੋਲ ਨਾਂ ਜਾਇਆ ਕਰੋ ਜਿਹਨਾਂ ਦਾ ਨਾਮ ਡੁਪਲੀਕੇਟ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਭਾਈ ਗੁਰਦਾਸ ਮਾਂ ਭਾਨੀ ਦਾ ਵੀਰ ਗੁਰੂ ਅਰਜਨ ਦੇਵ ਦੇ ਮਾਮਾ ਕਹਿੰਦਾ ਹੈ ਵਾਹਿਗੁਰੂ ਗੁਰਮੰਤਰ ਹੈ, ਉਹਦੇ ਤੇ ਯਕੀਨ ਤਾਂ ਕਰਨਾ। ਮੈਂ ਤਾਂ ਕਾਨੂੰਨ ਵੀ ਬੰਦਾ ਹਾਂ, ਬੇਸ਼ਕ ਮੇਰੇ ਤੇ ਨਾ ਕਰ, ਭਾਈ ਗੁਰਦਾਸ ਤੇ ਯਕੀਨ ਤਾਂ ਕਰ, ਭਾਈ ਗੁਰਦਾਸ ਮਾਂ ਭਾਨੀ ਦਾ ਵੀਰ ਹੈ, ਗੁਰੂ ਅਮਰਦਾਸ ਦਾ ਭਤੀਜਾ ਹੈ। ਜਿਹਨੂੰ ਕਹਿੰਦੇ ਨੇ ਗੁਰੂ ਅਰਜਨ ਪ੍ਰਤਾਖ ਰੱਬ, ਉਹ ਗੁਰੂ ਅਰਜਨ ਦੇਵ ਉਸ ਭਾਈ ਗੁਰਦਾਸ ਨੂੰ ਮਾਮਾ ਜੀ ਕਹਿੰਦਾ ਹੈ। ਉਹ ਭਾਈ ਗੁਰਦਾਸ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਾਪ ਹੋਮੇ ਹੋਈ, ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੇਲਾ, ਇਹਨੂੰ ਚੂਸ ਜਦੋਂ ਗਲਾ ਖਰਾਬ ਹੋਵੇ ਨਾ ਕਹਿੰਦੇ ਮਿਸ਼ਰੀ ਚੂਸ ਖੁਰਖਰੀ ਹਟ ਜਾਏਗੀ ਖਰਖਰੀ। ਇਸ ਪ੍ਰਕਾਰ ਜਿਹੜੀ ਵਿਕਾਰਾਂ ਦੀ ਖਰਖਰੀ ਹੈ ਨਾ, ਵਾਹਿਗੁਰੂ ਨੂੰ ਚੂਸਿਆ ਕਰ ਲੋਕਾਂ ਨੂੰ ਸੁਣਾਇਆ ਕਰ, ਇਹ ਖਰਖਰੀ ਉੱਤਰ ਜਾਏਗੀ।
ਹਾਰ ਪਰੇ ਤੋ ਦੁਆਰੀ,
ਮੈਂ ਹਾਰ ਕਰਕੇ ਤੇਰੇ ਦੁਆਰੇ ਤੇ ਆ, ਉੱਥੇ ਠੱਗ ਬੂਟੀਆਂ ਨੇ। ਜਦੋਂ ਮੈਂ ਸਵੇਰੇ ਹੁਕਮਨਾਮਾ ਸੁਣਿਆ ਨਾ ਤੇ ਮੇਰੀ ਇੱਕਦਮ ਸੁਧਾ ਗੜ ਸ਼ੰਕਰ ਪਹੁੰਚ ਗਈ। ਅਸਲੀ ਸਿੱਖ, ਅਸਲੀ ਸਿੱਖ ਉਸ ਗੁਰੂ ਕੇ ਸਿੱਖ ਦੇ ਨਗਰ ਦੇ ਵਿੱਚ, ਉਹਦਾ ਨਾਂ ਸੀ ਭਾਈ ਤਿਲਕੂ। ਇਹ ਜਿਹੜੇ ਨਕਲੀ ਗੁਰੂ ਨੇ ਠੱਗ, ਇਹ ਆਦਮੀ ਦੇ ਪਹਿਲੋਂ ਤੋਂ ਨੇ। ਕਣਕ ਤੋਂ ਬੀਜਣੀ ਪੈਂਦੀ ਮਿਹਨਤ ਕਰਕੇ, ਜਿਹੜਾ ਗੁੱਲੀ ਡੰਡਾ ਉਹ ਆਪਣੇ ਆਪ ਹੀ ਰਹਿੰਦਾ। ਇਹ ਬਾਬੇ ਜਿਹੜੇ ਗੁੱਲੀ ਡੰਡੇ ਵਰਗੇ ਨੇ, ਜਿਹੜੇ ਆਪਣੇ ਆਪ ਬੜੇ ਗੁੱਲੀ ਡੰਡੇ ਵਰਗੇ। ਗੁਰਮੁਖ ਇੱਕ ਮੇਸ਼ੇ ਨਾਮ ਦਾ ਜੋਗੀ ਲੋਕਾਂ 'ਚ ਪ੍ਰਾਪੇ ਗੰਡਾ ਕਰਦਾ, ਮੇਰੇ ਦਰਸ਼ਨ ਕਰ ਜਾਓ 6 ਮਹੀਨੇ ਸੁਰਗ, ਤੇ ਪੁੱਛੋ ਜਿਹੜਾ ਆਪਣੇ ਆਪ ਕਹਿੰਦਾ ਵੀ ਪੱਲੇ ਸਵਾਹ ਦੇਗਾ, ਅਸੀਂ ਮੇਰੇ ਦਰਸ਼ਨ ਕਰ ਦਿਓ ਤੇ ਸੁਰਗ ਮਹੀਨੇ 6 ਮਹੀਨੇ ਸੁਰਗ ਦੇ ਦਿਆਂਗਾ। ਤੇ ਚੁਗੀ ਤੁਰ ਪਏ ਟਰੱਕਾਂ ਦੇ ਟਰੱਕ ਭਰ ਕੇ। ਉਦੋਂ ਟਰੱਕ ਨੇ ਸੀ ਹੋਰ ਸਾਧਨ ਹੋਣਗੇ, ਹੁਣ ਟਰੱਕਾਂ ਤੇ ਜਾਂਦੇ ਨੇ, ਟਰੱਕਾਂ ਤੇ ਬਹਿ ਗਏ, ਅਗਲੀ ਸੀਟ ਤੇ ਤੜਕੇ 6 ਵਜੇ ਬਹਿ ਤਰਪਣ ਬੋਧਨ ਨੂੰ। ਮੈਂ ਗੁਰਮੁਖਾ ਕੇ ਦੇਖੀ ਆ ਗੁਰੂ ਰਾਮਦਾਸ ਦੇ ਦਰ ਤੇ, ਸਾਡੇ ਰਹਿਤ ਨਾਮੇ ਕਹਿੰਦੇ ਗੁਰਸਿੱਖ ਰਹਿਤ ਸੁਣੋ ਨਿਰਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਜਾਪ ਕਰ ਇਸ਼ਨਾਨ, ਪੜ੍ਹੇ ਜਾਪ ਜਾਪ ਪਹਿਲਾਂ ਇਸ਼ਨਾਨ ਕਰ, ਉਦੋਂ ਵੀ ਵਾਹਿਗੁਰੂ ਵਾਹਿਗੁਰੂ ਕਹਿ, ਮੁੜ ਕੇ ਜਪਜੀ ਸਾਹਿਬ ਤੇ ਜਾਪ ਸਾਹਿਬ ਜਿਹੜੀਆਂ ਬਾਣੀਆਂ ਨੇ ਉਹਦਾ ਉਚਾਰਨ ਕਰ, 3 ਪਹਿਰ ਜਦ ਬੀਤੇ ਜਾਣ ਕਥਾ ਕੀਰਤਨ ਸੁਣੇ ਹਿਤ ਥਾਨ, ਸੰਧਿਆ ਸਮੇਂ ਸੁਣੇ ਰਹਿ ਰਾਸ, ਕਥਾ ਕੀਰਤਨ ਸੁਣੇ ਹਰਦਾਸ, ਇਨਮੇ ਨੇਮ ਜੋ ਏਕ ਮਾਏ, ਸੋ ਸਿੱਖ ਅੰਮ੍ਰਿਤਪੁਰੀ ਪੁੱਜ ਜਾਏ। ਜਿਹੜਾ ਇਹਦੇ ਤੇ ਚੱਲੇਗਾ ਉਹਨੂੰ ਅੰਮ੍ਰਿਤ ਪਦਵੀ ਪ੍ਰਾਪਤ ਹੋ ਜਾਏਗੀ। ਇਹ ਰਹਿਤ ਨਾਮਿਆਂ ਦੇ ਬੋਲ ਹਨ। ਇਸ ਕਰਕੇ ਪਾਤਸ਼ਾਹ ਸਾਰਿਆਂ ਥਾਵਾਂ ਤੋਂ ਵੇਖਿਆ ਗੱਲ ਨੂੰ ਬਣਦੀ, ਬੇਨਤੀ ਕਰਨ ਲੱਗਾ। ਸਰਹਿ ਚੱਲੀ ਸੀ ਭਾਈ ਤਿਲਕੂ ਨਹੀਂ ਗਿਆ ਇਕੱਲਾ, ਜਿਹੜੇ ਠੱਗ ਨੇ ਨਾ ਆ ਕਈਆਂ ਨੂੰ ਪੈਰੀ ਮੱਥਾ ਟਿਕਾਉਣ ਦਾ ਬੜਾ ਨਸ਼ਾ ਜੇ, ਕਈ ਡੇਰਿਆਂ 'ਤੇ ਜਾਂਦੇ ਨੇ ਲੋਕ, ਅਤੇ 8 ਬੰਦੇ ਜਾਣ ਅਤੇ 1 ਬੰਦਾ ਪਾਸੇ ਚਲਾ ਜਾਵੇ ਨਾ ਹੱਥ 'ਤੇ ਧੋਣ, ਅਤੇ ਬਾਬੇ ਨੂੰ ਪੇੜ ਲੈ ਕਹਿੰਦਾ ਉਹ ਬੰਦਾ ਕੌਣ ਹੈ, ਉਹਨੂੰ ਤਾਂ ਪੁੱਛਦਾ ਕਿ ਉਹਨੇ ਪੈਰਾਂ 'ਤੇ ਮੱਥਾ ਨਹੀਂ ਟੇਕਿਆ। ਮੱਥਾ ਟਿਕਾਉਣਾ ਵੀ ਗੁਰਮੁਖ ਨਸ਼ਾ ਜਿਹਨਾਂ ਨੂੰ ਪੈ ਗਿਆ ਨਾ ਉਹਨਾਂ ਨੂੰ ਪੁੱਛਿਆ ਜੀ ਗੁਰੂ ਕਿਰਪਾ ਕਰੇ ਸਾਨੂੰ ਨਸ਼ਾ ਨਾ ਦੇ ਪੈਰਾਂ 'ਤੇ ਮੱਥਾ ਟਿਕਾਉਣਾ। ਉਹਨੇ ਵੇਖਿਆ ਵੀ ਬੜੇ ਲੋਕ ਆਏ ਨੇ ਪਰ ਫਲਾਨਾ ਨਹੀਂ ਆਇਆ, ਕਹਿੰਦੇ ਉਹ ਕਹਿੰਦਾ ਜੀ ਮੈਂ ਤਾਂ ਗੁਰੂ ਤੋਂ ਬਿਨਾਂ ਕਿਸੇ ਮੰਨਣਾ ਨਹੀਂ, ਸਾਡਾ ਨੀਚਾ ਕਿੰਨਾ ਕੁ ਚਾਹੀਦਾ। ਨਕਲੀ ਗੁਰੂ ਅਸਲੀ ਸਿੱਖ ਦੇ ਘਰ ਚੱਲ ਕੇ ਗਿਆ, ਅਸਲੀ ਸਿੱਖ ਦੇ ਇਤਿਹਾਸ ਪੜ੍ਹੋ ਕਿਤੇ। ਮੇਸ਼ਾ ਜੋਗੀ ਭਾਈ ਤਿਲਕੂ ਦੇ ਘਰ ਗਿਆ ਤੇ ਤਿਲਕੂ ਨੇ ਵੇਖ ਲਿਆ ਨਕਲੀ ਗੁਰੂ ਆਉਂਦਾ, ਉਹਨੇ ਅੰਦਰੋਂ ਕੁੰਡਾ ਮਾਰ ਲਿਆ, ਕਹਿਣ ਲੱਗਾ ਕਿ ਰੱਬ ਦਾ ਵਾਸਤਾ ਕਲੰਕੀ ਮੱਥੇ ਨੂੰ ਲੱਗ ਜਾਏ, ਲੋਕ ਇਹਦੇ ਕੋਲ ਜਾਂਦੇ ਚੱਲ ਕੇ ਆਇਆ, ਕੁੰਡਾ ਖੜਕਾਇਆ ਭਾਈ ਤਿਲਕੂ ਬੂਹਾ ਖੋਰ, ਕਹਿਣ ਲੱਗਾ ਮਿੱਤਰਾ ਜਿਹੜੇ ਸੁਰਗ ਵਾਲੀ ਗੱਲ ਪਹਿਲਾਂ ਸੁਰਗ ਵਾਲੀ ਲਿਸਟ ਪਰ ਮੈਨੂੰ ਸੁਰਗਾਂ ਦੀ ਲੋੜ ਨਹੀਂ ਹੈ, ਸਿੱਖ ਨੂੰ ਕੀ ਚਾਹੀਦਾ, ਸੁਰਗ ਬਾਸ਼ ਨਾ ਬਾਛੀਏ, ਦਰਗੇ ਨਾ ਨਰਕ ਲਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਚੇ ਆਸ। ਕਹਿਣ ਲੱਗਾ ਭਰਾਵਾ ਮਾਫੀ ਦੇ, ਮੈਂ ਸੁਰਗ ਪਾਸੇ ਕੀਤੇ, ਕੁੰਡਾ ਤਾਂ ਖੋਲ, ਕੁੰਡਾ ਖੋਲਿਆ। ਕਹਿਣ ਲੱਗਾ ਤੇਰਾ ਗੁਰੂ ਕੌਣ ਹੈ, ਕਹਿਣ ਲੱਗਾ ਮੇਰਾ ਗੁਰੂ ਹੈ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੀਨ ਦੁਨੀਆ ਦਾ ਮਾਲਕ, ਆ ਗਿਆ ਉੱਥੋਂ ਇੱਥੇ। ਕਹਿਣ ਲੱਗਾ ਮੱਥੇ ਨੂੰ ਵੀ ਦਰਸ਼ਨ ਕਰਨ ਜਾਣੇ ਨੇ, ਹੰਕਾਰ ਸਾਡਾ ਖਾੜਾ ਨਹੀਂ ਛੱਡਦਾ ਗੁਰਮੁਖੋ, ਪੈਰ ਪੈਰ ਤੇ ਸਾਨੂੰ ਹੰਕਾਰ ਤੰਗ ਕਰਦਾ, ਬੜਾ ਭਿਆਨਕ ਰੋਗ ਹੈ। ਇੱਥੇ ਆ ਕੇ ਕਹਿਣ ਲੱਗਾ ਵੀ ਭਲਾ ਗੁਰਦੇਵ ਦੀ ਉਮਰ ਕਿੰਨੀ ਹੈ। ਭਾਈ ਤੇਰੇ ਕੋਲ ਕਹਿਣ ਲੱਗਾ ਗੁਰੂ ਦੀ ਉਮਰ ਤਾਂ ਮੈਂ ਤੇਰੇ ਕੋਲ ਸੁਣੀ ਹੈ, ਪਰ ਗੁਰੂ ਦੀ ਉਮਰ ਵੀ ਹੁੰਦੀ ਹੈ, ਸਾਡਾ ਤਾਂ ਗੁਰੂ ਅੰਬਰ ਹੈ। ਤਾਂ ਵੀ ਦੱਸ ਕਹਿਣ ਲੱਗਾ ਚਾੜੀਆਂ ਦੇ ਲਾਗੇ ਜਾ ਕੇ ਕਹਿਣ ਲੱਗਾ ਮੇਰੀ ਉਮਰ 500 ਸਾਲ ਤੇ ਫਿਰ ਮੈਂ ਤਾਂ ਮੱਥਾ ਟੇਕਣਾ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਤਨਕੂ ਤੂੰ ਹੱਠ ਨਾ ਕਰ, ਆਪਾਂ ਕੀ ਲੈਣਾ। ਪਰ ਉਹਨੂੰ ਇੱਕ ਗੱਲ ਕਹਿਦੇ ਕਿ ਆਪਣਾ ਕੰਨ ਤਾਂ ਲੈ ਲਾ, ਉਹਦਾ ਕੰਨ ਸਾਡੇ ਕੋਲ ਮਾਨਤ ਹੈ। ਕੰਨ ਕੀ ਹੋਇਆ ਗਿਆਨੀ ਜੀ, ਕੰਨ ਵਾਲੀ ਗੱਲ ਨਵੀਂ ਕੱਢ ਮਾਰੀ ਜੇ। ਗੁਰਮੁਖੋ ਕੰਨ ਦੀ ਸਾਖੀ ਇਹ ਕਿ ਇੱਕ ਵੀਰ ਦਰਿਆ ਪਾਰ ਕਰ ਰਹੇ ਸਨ ਤੇ ਦਰਿਆ ਚ ਬੇੜੀ ਫਸ ਗਈ ਤੇ ਆਪੋ ਆਪਣਾ ਭਾਵਨਾ ਖਿਆਲ ਹੁੰਦੇ ਨੇ। ਵਿੱਚੋਂ ਇੱਕ ਬੰਦਾ ਕਹਿਣ ਲੱਗਾ ਮਲਾਹ ਨੂੰ ਤੇ ਬੇੜੀ ਆਪਣੀ ਤਾਂ ਤੁਰਨੀ ਜੇ ਆਪਾਂ ਕਿਸੇ ਦੀ ਬਲੀ ਦਈਏ। ਤੇ ਜਿੰਨੇ ਬੈਠੇ ਸੀ ਵਿਚਾਰਾਂ ਚ ਪੈ ਗਏ ਵੀ ਆਏ ਸਾਂ ਦਰਿਆ ਪਾਰ ਲਈ ਤੇ ਜਾਨ ਵੀ ਗਈ। ਇੱਕ ਸ਼ਰਾਰਤੀ ਗੱਭਰੂ ਸੀ, ਉਹ ਕਹਿਣ ਲੱਗਾ ਆਪਾਂ ਧੀਆਂ ਭੈਣਾਂ ਤੇ ਭਰਾਵਾਂ ਵਾਲੇ ਆ ਬਾਬਾ ਛੜਾ ਮਲੰਗ ਜੀ ਆਪਾਂ ਇਹਦਾ ਨਾ ਝਟਕਾ ਕਰ ਦਈਏ। ਬਾਬੇ ਨੂੰ ਕੱਚੀਆਂ ਤਰੀਆਂ ਵੀ ਨਾ ਉਹਦੇ ਭਰਾ ਨਾਲ ਨਾ ਕੋਈ ਭੈਣ ਨਾਲ ਉਹਦੀ ਮਦਦ ਖਾਉਣ ਕਰੇ। ਬਾਬੇ ਨੇ ਥੋੜਾ ਜਿਹਾ ਮਨ ਨੂੰ ਠਲਾ ਕੇ ਕਹਿਣ ਲੱਗਾ ਮਿੱਤਰੋ ਗੱਲ ਤਾਂ ਜਾੜ ਬੰਨੇ ਲਾਉਣ ਦੀ ਨਾ ਬੇੜਾ। ਕਹਿੰਦੇ ਵੀ ਹਾਂ। ਕਹਿਣ ਲੱਗਾ ਫਿਰ ਖਵਾਜਾ ਖਿਜਰੂ ਖੋਲ ਚਾਹੀਦਾ ਮੇਰਾ ਕੰਨ ਵੱਧ ਲੋ। ਕਹਿਣ ਲੱਗੇ ਵੀ ਚਲੋ ਇਹ ਵੀ ਵਧੀਆ ਨਾਲੇ ਬਾਬੇ ਦੀ ਮੋਹਰ ਲੱਗ ਜੇ ਵੀ ਬਾਬਾ ਖਵਾਜਾ ਖਿਜਰ ਦਾ ਮਰੀਦ ਹੈ। ਕੰਨ ਵੱਲ ਲਿਆ ਵਿੱਚ ਮੁੰਦਰਿਆ ਸੀ, ਦਰਿਆ ਵੀ ਸੁੱਟਿਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨੂੰ ਕਹੋ ਵੀ ਆਪਣਾ ਕੰਨ ਤੇ ਮੁੰਦਰਾ ਲੈ ਲਾ। ਇਹ ਜੀ ਪੂਰਾ ਗੁਰੂ ਜਿਹਦੀ ਆਗਿਆ ਚ ਖਵਾਜਾ ਖਿਜਰ ਵੀ ਹੈ। ਲੋਕ ਖਵਾਜੇ ਖਿਜਰ ਨੂੰ ਮੱਥਾ ਟੇਕਦੇ ਹਨ। ਇਸ ਕਰਕੇ ਪਾਤਸ਼ਾਹ ਨਿਹਾਰ ਕੇ ਤਾਂ ਤੁਹਾਡੇ ਕੋਲ ਆਇਆ, ਤੁਹਾਡੇ ਬਰਾਬਰ ਹੋਰ ਕੋਈ ਨਹੀਂ, ਤੇਰਾ ਸਰੀਰ ਕੋ ਨਾਹੀਂ ਜਿਸ ਨੂੰ ਲਵੇ ਲਾਏ ਸੁਣਾਇਆ।
ਲੇਖਾ ਛੋੜ ਅਲੇਖਾ ਛੂਟ ਹੈ।
ਇਹ ਗੱਲ ਦਾ ਵਿਸ਼ੇਸ਼ ਤੌਰ ਤੇ ਖਿਆਲ ਕਰਿਆ ਕਰੋ, ਸਾਡਾ ਘਾਟੇ ਵਾਲਾ ਸੌਦਾ ਹੈ। ਆਪਾਂ ਜਦੋਂ ਵੀ ਬਾਣੀ ਪੜ੍ਹਦੇ ਗਿਣ ਗਿਣ ਕੇ ਪੜ੍ਹਦੇ ਗਿਣ ਗਿਣ ਕੇ, ਇਹ ਕੰਮ ਨਾ ਕਰਿਆ ਕਰੋ। ਸੌਦਾ ਆਪਾਂ ਨੂੰ ਨੁਕਸਾਨਦਾਇਕ ਜੇ, ਕਿਉਂ? ਆਪਾਂ ਪਾਠਾਂ ਦੀ ਗਿਣਤੀ ਤਾਂ ਕਰਦੇ ਹਾਂ, ਗੁਰਮੁਖੋ ਗੁਨਾਹ ਦੀ ਗਿਣਤੀ ਆਪਣੇ ਤੇ ਨਹੀਂ ਹੁੰਦੀ। ਆਪਾਂ ਇੰਨੇ ਗੁਨਾਹ ਕਰਦੇ, ਇੰਨੀਆਂ ਗਲਤੀਆਂ ਹੁੰਦੀਆਂ ਨੇ। ਕਈ ਬੰਦੇ ਕਹਿੰਦੇ ਗਿਆਨੀ ਜੀ ਮੈਂ ਤਾਂ ਕਦੇ ਕਿਸੇ ਨੂੰ ਫੜੇ ਨਹੀਂ ਵੀ ਆ ਗਿਆ, ਇਹ ਸਾਡੀ ਆਮ ਬੋਲੀ ਹੈ। ਤੁਸੀਂ ਕਹਿੰਦੇ ਗੁਨਾਹ ਦੀ ਗੱਲ, ਮੈਂ ਜਿਉਂ ਜਮਿਆ ਮੈਂ ਕਦੇ ਕਿਸੇ ਨੂੰ ਫੜੇ ਮੂੰਹ ਨਹੀਂ ਆਖਿਆ। ਬੜੀ ਚੰਗੀ ਗੱਲ, ਗੁਰੂ ਕਿਰਪਾ ਕਰੇ ਤੇਰੇ ਵਰਗੇ ਗੁਰਮੁਖਾਂ ਤੇ। ਪਰ ਗੁਰਮੁਖੋ ਇੱਕ ਗੁਨਾਹ ਸਾਡੇ ਤੋਂ ਸੁਤੇ ਸੀ ਜੋ ਨਾ ਆਪਣੇ ਤੋਂ ਆਮ ਹੋ ਜਾਂਦਾ ਹੈ। ਵੇਖੋ ਕੱਲ ਬੰਦਾ ਇਹ ਭੁੱਖਾ ਮਰਦਾ ਸੀ, ਡੀਸੀ ਬਣਿਆ, ਇਹ ਵੀ ਪਾਪ ਜੇ। ਅਸੀਂ ਜਵਾਨੋਂ ਨੇ ਆਖਿਆ ਪਰ ਮਨ ਵਿੱਚ ਫੁਰਨਾ ਆਇਆ, ਇਹ ਵੀ ਇੱਕ ਪਾਪ ਜੀ। ਇਹਨੂੰ ਕਹਿੰਦੇ ਮਾਨਸਿਕ ਪਾਪ। ਤਿੰਨ ਤਰ੍ਹਾਂ ਦੇ ਪਾਪ, ਵਾਚਕ ਪਾਪ, ਸਰੀਰਕ ਪਾਪ, ਮਾਨਸਿਕ ਪਾਪ। ਇਸ ਕਰਕੇ ਬੇਨਤੀ ਕਰਨੀ ਮਾਲਕਾ ਮੇਰਾ ਲੇਖਾ ਨਾ ਵੇਖੀ, ਮੇਰੇ ਗੁਨਾਹ ਦੀ ਗਿਣਤੀ ਨਾ ਕਰੀ। ਅਲੇਖੇ ਛੋੜ ਲੇਖਾ ਛੋੜ ਲੇਖੇ ਛੂਟੈ। ਇਹ ਗੱਲ ਤਾਂ ਬਣੇਗੀ ਜੇ ਲੇਖੇ ਤੋਂ ਬਾਹਰ ਹੋਵੇਗਾ।
ਹਮ ਮੇਰੇ ਗੁਣ ਲੈ ਹੋ ਬਾਰੀ।
ਅਸਲੀ ਗੱਲ ਇਹ ਹੈ ਵੀ ਮੇਰੇ ਪੱਲੇ ਕੋਈ ਗੁਣ ਹੈ ਹੀ ਨਹੀਂ। ਮੈਂ ਨਿਰਗੁਣ ਗੁਣਾਂ ਤੋਂ ਰਹਿਤ ਹਾਂ, ਪਰ ਫੇਰ ਵੀ ਮੇਰਾ ਬਚਾਅ ਕਰਨਾ ਕਰ।
ਸਤਿਬਖ ਸਿੰਧ ਸਦਾ ਮਿਹਰਬਾਨਾ।
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਸਿੱਖਾ ਮਨ ਨੂੰ ਡੋਲ ਡਲਾ ਨਾ, ਘਬਰਾ ਨਾ, ਜਿਹੜਾ ਉਹ ਗੁਰੂ ਪਰਮੇਸ਼ਰ ਹੈ ਨਾ ਉਹ ਸਦਾ ਵਾਸਤੇ ਬਖਸ਼ਿਸ਼ ਕਰ ਦਿੰਦਾ। ਉਹ ਸਾਡੇ ਵਰਗਾ ਵੀ ਖਾ ਲੂ, ਪਿੱਛੇ ਪੈ ਕੇ ਤਾਂ ਖੜਾ ਨਹੀਂ ਛੱਡੇ। ਉਹ ਸਰਬਤ ਸਿੰਘ ਸਦਾ ਤੇ ਬਖਸ਼ਣ ਕਰਨ ਵਾਲਾ ਹੈ, ਸਰੀਰੀ ਤੌਰ ਤੇ ਮਿਹਰਬਾਨ ਹੈ।
ਸਭਨਾ ਦੇ ਆਧਾਰੀ।
ਸਾਰਿਆਂ ਨੂੰ ਭਾਈ ਆਧਾਰ ਦਿੰਦਾ, ਸਾਰਿਆਂ ਦਾ ਆਸਰਾ ਰੂਪ ਹੈ, ਸਾਰਿਆਂ ਦੀ ਲੋੜਾਂ ਦੀ ਪੂਰਤੀ ਕਰਦਾ ਉਹ।
ਨਾਨਕ ਦਾਸ ਸੰਤ ਪਾਤਸ਼ਾਹ ਪਰਿਓ।
ਮਹਾਰਾਜ ਅਸੀਂ ਤਾਂ ਤੇਰੇ ਪਿਆਰਿਆਂ ਦੇ ਮਗਰ ਮਗਰ ਤੁਰੇ ਹੋਣੇ, ਜੋ ਉਹ ਕਰਦੇ ਅਸੀਂ ਉਹ ਕੁਝ ਕਰਦੇ ਹਾਂ।
ਰਾਖ ਲਿਹੋ ਇਹ ਬਾਰੀ।
ਇਹੋ ਇੱਕ ਮੌਕਾ ਜੀ, ਹੱਥੋਂ ਮੌਕਾ ਚਲਿਆ ਗਿਆ ਤੇ ਗੱਲ ਨਹੀਂ ਬਣਦੀ। ਮਾਰੂ ਰਾਜ ਦੇ ਸ਼ਬਦਾਂ ਦਾ ਇੱਕ ਭਗਤਾਂ ਦਾ, ਉਹ ਕਹਿੰਦੇ ਯਾਦ ਕਰ ਗੁਰਮੁਖਾ ਜਦੋਂ ਬਲਦੀ ਜੋੜ ਪੈ ਗਈ ਉਦੋਂ ਕੀ ਕਰੇਗਾ। ਫਾਟੇ ਲਾਕਣ ਟੂਟੇ ਕਾਦਣ ਕੋਧੋ ਕੋਪ ਸਖਈ ਹੈ, سارے دن دوست بن مئی اجو پیٹ اگئی ہے تیرے نگ نت ہوئی ادو کہ رب کا نام چیتے کرے گا سدگرو پاتشاہ کرپا کرن ہوں گوڑ راگ جی بھگتوں ہی رسنا دوارا سدگرو جی کرپا کر دے سرون
کریے
کسی نے آن کر کے آخیا بھی گرمکھا آ جاپ کریا کر فلانے دیوی دا فلانے دیوتے دا تے بابا جی کہتے بھی گرمکھ میرے اندر تک پرماتما تو بنا بجار ہی نہیں کرپا کر کے سمجھا ہم پھر پڑھو پائی ہاں
موہ لاگتی تالا بیلی
میرے من وچ ایک طلب ہے طلب تو بھاو ہوندا اچھا چاہ میرے من وچ ایک چاہ ہے اچھا ہے
بچرے بن گائے اکیلی
بابا نامدیو جی کہندے میں پرماتما نال ایوں پریم کرنا ہے جی گاں دا بچہ پراں چلا جائے تے گاں نوں چین نہیں ہوندا گو کا بچہ گو تو پرا ہو جائے تو رسا تلاؤن تک جاتی ہے جی گو بچے تو بنا رہ نہیں سکتے
پانی بن مین تلف ہے
اور جیڑی مچھی ہے یہ پانی تو بنا تڑپتی ہے گرو گرنتھ سچے پاتشاہ کی پاون بانی چ سانو مہاراج نے ساودھان کیتا گمکھا جے پریم کرنا سکھنا تے مچھی تو پریم کرنا سکھ سارے تو وڈی ادھارن او کیویں او پنکھے میل پکڑ فانکو اور کاٹو راند کیو بہ بانی کھنڈ کھنڈ کر بھوجن پیلو تو نہ بسرو پانی مچھی دا پریم ویکھو مچھی نو کنڈی لا کر کے شکاری نو پکڑ لیا مچھی نو کھان والے نے مچھی کھدی تے اپنی بیٹی اپنی بیٹی نو کہن لگا میرے سرانے پانی دا جگ بھر کے رکھ دیو بچی کہن لگی پتا جی کیوں کہندا میں مچھی کھدی ہے پانی چ مچھی پکڑی گئی مر گئی ٹوٹے ٹوٹے ہو گئے مچھی کھان والے دندوں لے کر کے چیت کے کھدا پر پیٹ میں جا کر کے مچھی اجے بھی پانی نو منگتی ہے یہ گرو گرنتھ سچے پاتشاہ نے سانو ادھارن دیتی کہ گرو کے سکھا تیرا پرماتما اینا پریم چاہیے وہ ادھارن اتنے دیں ہیں کہ جی پرانی جیڑی مچھی اور پانی تو بنا جی تڑپتی ہے
ایسے رام ناما بن باپرو ناما
اسی طرح بھگوان دے نام تو بنا باپرو تو پاپ مولی بچارا بپڑا میں مولی جہا بندہ ایک رب دے نام تو بنا کی ہاں جی مچھی پانی تو بنا نہیں رہ سکتی جی گئی بچے تو بنا لچار ہوندی ہے اسی پرکار یہ میری من کی اوستھا جاننا کرو
رہا
سرام دے کر کے کرپا کر دے ہن
جیسے گائے کا بچہ چھوٹلا
بھائی گاں کا بچہ کلی تو چھٹ جائے تا
کھن چوکھتا ماکھن کوٹلا
اپنی ماں گئی دے دیڑے تھن انہوں نے چوکھتا ہے منہ کٹ کٹ کے اجڑا دھد ہے وہ پیتا ہے
نام دیو نارائن پایا
اسی پرکار نام دیو جی کہ میں جی دے جبیدیا دی رات نہیں اس پرماتما نو پراپت کیتا ہے
گرو بھیت تے الکھ لکھایا
اور گرو نو مل کر کے وہ پرماتما جڑا جانا نہیں جانا نا جان لیا ہے
جیسے دکھے ہوئے پر ناری
جی ایک وی بچاری کریکٹر لیس بندہ اپنی کرم پتنی نے دھوکھا کر کے پرائی استری نے منہ کالا کرتا ہے
ایسے نامے پریت مراری
اسی پرکار میری من وچ مر نامے دینک نام والا پرماتما جہا نا وہ پریت ہے جی ایک وی بچاری اپنی کرم پتنی اپنے گھر نو چھڈ کے پرائے گھراں وچ اپنے جیون نو برباد کرتا ہے
جیسے تاپ تے نرمل کما
کہندے اے گرمی دا موسم ہوئے تے اتے ہور سیک ہوئے ہور تپ پوے ہور گرمی ہوئے تا
تیسے رام ناما بن باپر ناما
رب دے نام تو بنا بپڑا معمولی میں ایک نام دیکھ ہاں جی
راگ گونڈ با ਬਾਣੀ ਨਾਮ ਦਿਓ ਜੀਉ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਰਾਗ ਦੇ ਵਿੱਚ ਦੂਜੇ ਘਰ ਸੁਰਤਾਲ ਵਿੱਚ ਬਾਬਾ ਨਾਨਕ ਜੀ ਇਹ ਬਾਣੀ ਉਚਾਰ ਰਹੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਦਵੈਤ ਰੂਪੀ ਬ੍ਰਹਮ ਪਰਮਾਤਮਾ ਸੱਚੇ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਹੋਵੇਗਾ
ਹਰ ਹਰ ਕਰ ਮਿਟੇ ਸਭ ਪਰਮਾ
ਜਿਹੜਾ ਹਰੇ ਪਰੇ ਕਰਨ ਵਾਲਾ ਹਰ ਤਰ੍ਹਾਂ ਤੇ ਵਿਆਪਕ ਹੈ ਨਾ ਉਹ ਵਾਹਿਗੁਰੂ ਵਾਹਿਗੁਰੂ ਉਹ ਹਰੀ ਹਰੀ ਉਹ ਰਾਮ ਰਾਮ ਕਿਹਾ ਕਰ ਤਾਂ ਕਿਹੜੇ ਤੇਰੇ ਅੰਦਰ ਭਰਮ ਤੇ ਵਹਿਮ ਪਏ ਨੇ ਇਹ ਨਿਕਲ ਜਾਣ ਇਹ ਗੱਲ ਮੈਂ ਬੜੇ ਭਰੇ ਮਨ ਤੇ ਦੁੱਖ ਨਾਲ ਕਹਿਣ ਲੱਗਾ ਮੈਂ ਆਮ ਆਪਣੇ ਭਾਈਚਾਰੇ ਚ ਵੇਖਿਆ ਲੋਕੀ ਮੌਲੀ ਬੜੀ ਬਣਦੇ ਨੇ ਮੌਲੀ ਮੈਨੂੰ 35 ਸਾਲ ਹੋ ਗਏ ਨੇ ਇੱਥੇ ਕਥਾ ਕਰਦਿਆਂ ਹਜ਼ਾਰਾਂ ਗ੍ਰੰਥ ਪੜ੍ਹੇ ਨੇ ਮੈਨੂੰ ਅੱਜ ਤੱਕ ਮੌਲੀ ਦਾ ਇਤਿਹਾਸ ਨਹੀਂ ਜਾਂਦਾ ਜੇ ਮੈਨੂੰ ਪੁੱਛੋ ਨਾ ਕੋਈ ਕਥਾ ਕਰਨ ਤੋਂ ਬਾਅਦ ਗਿਆਨੀ ਜੀ ਮੌਲੀ ਬਾਰੇ ਦੱਸੋ ਤਾਂ ਮੈਂ ਨਹੀਂ ਜੀ ਬਿਲਕੁਲ ਜਾਣਦਾ ਹਜ਼ਾਰਾਂ ਗ੍ਰੰਥ ਪੜ੍ਹੇ 100 ਨਹੀਂ 1000 ਬਹੁਤ ਮੇਰਾ ਵੇਖਿਆ ਕੜਾ ਹੱਥ ਵਿੱਚ ਨਹੀਂ ਪਰ ਮੌਲੀ ਦਾ ਵਿਸਾਹ ਨਹੀਂ ਜੇ ਖਾਂਦੇ ਇਹਦਾ ਭਾਵ ਹੋਇਆ ਵੀ ਤੈਨੂੰ ਗੁਰੂ ਦੇ ਕੜੇ ਤੇ ਯਕੀਨ ਨਹੀਂ ਮੌਲੀ ਤੇ ਯਕੀਨ ਇਹ ਭਰਮ ਹੈ ਸਾਡੇ ਅੰਦਰ ਵੀ ਅਖੰਡ ਪਾਠ ਕਰਾਇਆ ਜੇ ਮੌਲੀ ਨਾ ਨਾ ਵਧੀ ਤੇ ਹੋ ਸਕਦਾ ਵੀ ਖੰਡ ਪਾਠ ਹੀ ਗਾਂ ਪਤਾ ਨੀ ਰੱਬ ਲਿਖੇ ਕਿ ਨਾ ਲਿਖੇ ਇਹ ਖੰਡ ਪਾਠ ਜਮ੍ਹਾਂ ਕਰਾਉਣੀ ਮੌਲੀ ਦਾ ਭਾਵ ਸੀ ਖੰਡ ਪਾਠ ਕਰਾਇਆ ਜਿਹੜੇ ਗੁਰਦੇਵ ਬਾਬਾ ਨਾਮਦੇਵ ਕਹਿੰਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਨੇ ਇਹਨਾਂ ਵਹਿਮਾਂ ਚ ਨਹੀਂ ਪੈਂਦੇ ਅਖੰਡ ਪਾਠ ਕਰਾਉਣਾ ਤੇ ਕਹਿਣਗੇ ਵੀ ਫਲਾਣੀ ਫੁੱਲ ਚਾਹੀਦੀ ਮੌਲੀ ਲਾਜ਼ਮੀ ਲਿਆਓ ਫਿਰ ਜਿਉਂ ਲਿਆਓ ਤੇ ਮੈਂ ਕਹਾਂਗਾ ਵੀ ਖੰਡ ਪਾਠ ਖਿਚੜਕਾਂ ਨੂੰ ਕਰਨੀ ਵਿਚਾਰੇ ਪਾਠੀ ਰੋਟੀ ਪਾਣੀ ਹੋ ਗਏ ਜਿਉਂ ਆਪਣੇ ਕੁਵਟ ਡੋਲੋ ਤੇ ਮੌਲੀ ਲੱਗ ਕੇ ਮੱਥਾ ਟੇਕ ਕੇ ਬਾਹਰ ਆ ਜਾਓ ਕੰਮ ਸਰ ਗਿਆ ਜਿਉਂ ਨਾਲ ਆਤਮ ਗਿਆਨ ਨਹੀਂ ਹੋਣਾ ਮੌਲੀ ਨਾਲ ਆਤਮ ਗਿਆਨ ਨਹੀਂ ਹੋਣਾ ਕਲਿਆਣ ਕੇਵਲ ਤੇ ਕੇਵਲ ਇੱਕ ਨਾਮ ਨਾਲ ਹੈ ਹਰ ਹਰ ਕਰਤ ਮਿਟੇ ਸਭ ਭਰਮਾਂ ਹਰੀ ਹਰੀ ਕਰਨ ਦੇ ਨਾਲ ਜਿੰਨੇ ਭਰਮ ਤੇ ਵਹਿਮ ਪਏ ਨੇ ਇਹ ਕੱਟੇ ਜਾਂਦੇ ਹਨ
ਹਰ ਕੋ ਨਾਮ ਲੈ ਉਤਮ ਧਰਮਾ
ਸਾਰਿਆਂ ਤੋਂ ਉੱਚਾ ਧਰਮ ਕਿਹੜਾ ਪਰਮਾਤਮਾ ਦਾ ਨਾਮ ਲੈਣਾ ਜੋ ਹੈ
ਹਰ ਹਰ ਕਰਤ ਜਾਤ ਕੁਲ ਹਰੀ
ਇਸ ਪ੍ਰਕਾਰ ਜਿਹੜੇ ਹਰੀ ਗੁਰਮੁਖ ਪਿਆਰੇ ਹਰੀ ਦਾ ਨਾਮ ਲੈਂਦੇ ਨੇ ਨਾ ਉਹਨਾਂ ਦੀ ਜਿਹੜੀ ਜਾਤੀ ਉਹਨਾਂ ਦੀ ਜਿਹੜੀ ਕੁਲ ਹੈ ਨਾ ਉਹ ਤਰ ਜਾਂਦੀ ਹੈ ਭਾਵੇਂ ਕੋਈ ਬਾਬਾ ਕਬੀਰ ਜੀ ਜਲਾ ਹੈ ਭਾਵੇਂ ਬਾਬਾ ਨਾਮਦੇਵ ਜੀ ਸ਼ਿੰਦਾ ਹੈ ਅਸੀਂ ਸਾਰੇ ਨਮਸਕਾਰ ਕਰਦੇ ਹਾਂ ਸਾਰੇ ਪੂਜਣ ਯੋਗ ਹੋ ਗਏ
ਸੋ ਹਰ ਅੰਦਲੇ ਕੀ ਲਾਕਰੀ
ਜਿਹੜਾ ਭਾਈ ਪਰਮਾਤਮਾ ਦਾ ਨਾਮ ਇਹ ਹੈ ਉਸ ਤਰ੍ਹਾਂ ਦਾ ਜਿਵੇਂ ਅੰਨੇ ਵਾਸਤੇ ਡੰਗੋਰੀ ਲਾਕਰੀ ਦੇ ਭਾਵ ਦਾ ਡੰਗੋਰੀ ਲਾਕਰੀ ਦਾ ਭਾਵ ਲੱਕੜ ਇਹਨੂੰ ਵਿਦਾਨ ਦੀ ਭਾਸ਼ਾ ਵਿੱਚ ਕਹਾਂਗੇ ਅਜਿਹੀ ਲੱਛਣਾ ਲੱਕੜ ਤੋਂ ਅਸੀਂ ਖੂਹ ਵੀ ਬਣਾਵਾਂਗੇ ਇਹਨੂੰ ਦ੍ਰਿਸ਼ਟਾਂਤ ਹੈ ਜਿਵੇਂ ਇੱਕ ਅੰਨੇ ਵਾਸਤੇ ਡੰਗੋਰੀ ਦਾ ਸਹਾਰਾ ਹੈ
ਨਮਸਤੇ ਹਰ ਏ ਨਮਹੇ
ਉਹ ਸਰੀ ਤਾਈਂ ਏ ਤੋਂ ਭਾਵ ਤਾਈਂ ਜਿਵੇਂ ਆਪਾਂ ਕਹਿੰਦੇ ਆਦਿ ਗੁਰ ਏ ਨਵੇਂ ਜੁਗਾਦ ਗੁਰ ਏ ਨਵੇਂ ਸਤਿਗੁਰ ਏ ਨਵੇਂ ਸ੍ਰੀ ਗੁਰਦੇਵ ਏ ਨਵੇਂ ਸੁਖਮਨੀ ਸਾਹਿਬ ਦੇ ਆਰੰਭ ਵਿੱਚ ਇਸੇ ਪ੍ਰਕਾਰ ਉਹ ਇੱਥੇ ਅਰਥ ਹੈ ਹਰ ਏ ਨਮਸਤੇ ਹਰ ਏ ਨਵੇਂ ਮੈਂ ਹਰੀ ਨੂੰ ਨਮਸਕਾਰ ਕਰਦਾ ਮੈਂ ਹਰੀ ਦੇ ਅੱਗੇ ਆਪਣਾ ਮੱਥਾ ਰਗੜਦਾ ਹਾਂ
ਹਰ ਹਰ ਕਰਤ ਨਹੀਂ ਦੁੱਖ ਜਮਹਿ
ਜੇ ਹਰੀ ਹਰੀ ਕਰਦਾ ਰਵੇਗਾ ਨਾ ਤੇ ਤੈਨੂੰ ਜਮਾਂ ਦਾ ਦੁੱਖ ਨਹੀਂ ਜਰਨਾ ਪਏਗਾ
ਰਹਾਓ
ਆਰਾਮ ਦੇ ਕਰਕੇ ਕਿਰਪਾ ਕਰਦੇ ਹਨ
ਹਰ ਹਰ ਨਾਕ ਹਰ ਹਰ ਨਾਕ ਹਰੇ ਪ੍ਰਾਨ
ਇਤਿਹਾਸ ਇੱਕ ਪੌੜੀ ਅਸੀਂ 2 ਟਾਈਮ ਤੇ ਗੁਰਦੁਆਰੇ ਚ ਪੜ੍ਹਦੇ ਸੁਣਦੇ ਹਾਂ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਇਆ ਆਸਾ ਦੀ ਵਾਰ ਗੁਰਮੁਖ ਪਿਆਰੇ ਸੰਪੂਰਨ ਕੀਤੀ ਪੌੜੀ ਪੜੀ ਸ਼ਾਮ ਦੇ ਟਾਈਮ ਤੇ ਆਪਾਂ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ ਇਹ ਪਹਿਲਾਂ ਪੌੜੀ ਪੜ੍ਹਦੇ ਹਾਂ ਇਹਦੇ ਚ ਪਿਓ ਤੇ ਪੁੱਤਰ ਦਾ ਜ਼ਿਕਰ ਹੈ ਇੱਕ ਹਰਨਾਕਸ਼ ਪਿਓ ਤੇ ਪੁੱਤਰ ਨੂੰ ਭਗਤ ਵੀ ਲਿਖਿਆ ਸੰਤ ਵੀ ਲਿਖਿਆ ਗੁਰੂ ਕੀ ਬਾਣੀ ਚ ਇੱਥੇ ਬਾਬਾ ਨਾਮਦੇਵ ਕਹਿੰਦੇ ਨੇ ਵੀ ਗੁਰਮੁਖਾ ਵੇਖ ਲਾ ਹਾਇਆ ਭਾਈ ਦਾ ਨਾਮ ਹੈ ਨਾ ਉਹਨੇ ਹਰਨਾਕ ਦੇ ਪ੍ਰਾਣ ਹਰੇ ਕਿਉਂਕਿ ਰੱਬ ਦੇ ਪਿਆਰੇ ਨੂੰ ਤੰਗ ਕਰਦਾ ਹੈ ਬੜੀ ਲੰਮੀ ਚੌੜੀ ਉਹਦੀ ਕਥਾ ਹੈ ਕਈ ਜੋ ਮੈਂ ਵਰ ਲਿਆ ਸੀ ਵੀ ਮੈਂ ਅੰਦਰ ਨਾ ਮਰਾਂ, ਮੈਂ ਬਾਹਰ ਨਾ ਮਰਾਂ, ਮੈਂ ਦਿਨੇ ਨਾ ਮਰਾਂ, ਮੈਂ ਰਾਤ ਨਾ ਮਰਾਂ, ਮੈਨੂੰ ਅੱਗ ਨਾ ਸਾੜੀ, ਮੈਂ ਪਾਣੀ 'ਚ ਡੁੱਬਾਂ ਨਾ। ਇਸ ਤਰ੍ਹਾਂ ਕਹਿੰਦੇ ਕਈ ਤਰ੍ਹਾਂ ਦੇ ਉਹਨੇ ਵਰ ਲੈ, ਮੈਨੂੰ ਸ਼ਾਸਤਰ ਨਾ ਮਾਰੇ। ਅਤੇ ਜਦੋਂ ਮੌਤ ਆਈ, ਨਰਸਿੰਘ ਰੂਪ ਧਾਰ ਕਰਕੇ ਗਲੀਜਾਂ 'ਚ ਬੈਠ ਕਰਕੇ ਕਹਿਣ ਲੱਗੇ, ਮਿੱਤਰਾ ਮਾੜਾ ਜਿਹਾ ਨਿਗਾਹ ਮਾਰ ਲਾ, ਜਿਨ ਦਾ ਡੁੱਬ ਡੁਬਾ ਸੀ, ਨਾ ਦਿਨ ਨਾ ਰਾਤ। ਮੈਨੂੰ ਇਹ ਗੱਲ ਕਦੇ ਕਦੇ ਚੇਤੇ ਹੋਈ, ਜੋ ਨਿੱਕੇ ਨਿੱਕੇ ਹੁੰਦੇ ਸਨ ਜਾਣੇ, ਅਤੇ ਰੋਟੀ ਲੈ ਕਰਕੇ ਚਗਾਟ ਵਿੱਚ ਬਹਿ ਕੇ ਖਾਣ ਲੱਗਣਾ, ਅਤੇ ਆਵਾਜ਼ ਮਾਰਨੀ ਦਾਦੀ ਨੇ, ਪੁੱਤ ਚਾਹੇ ਅੰਦਰ ਹੋ ਜਾ ਅਤੇ ਚਾਹੇ ਬਾਹਰ ਹੋ ਜਾ। ਉਹ ਪੜ੍ਹੇ ਨਹੀਂ ਸਨ, ਪਰ ਉਹਨਾਂ ਦੇ ਸੰਸਕਾਰ ਸਨ ਉਹ ਮੋਤਾਂ ਦੀ ਪੀੜ੍ਹੀਆਂ ਦੇ। ਅਤੇ ਜਦੋਂ ਕਥਾ ਪੜ੍ਹੀ ਤਾਂ ਉਹਨਾਂ ਬਜ਼ੁਰਗਾਂ ਦਾ ਚੇਤੇ ਆਇਆ ਵੀ ਸਾਡੇ ਮਦਰਦ ਸਨ, ਉਹਨਾਂ ਦੇ ਅੰਦਰ ਸੋਝੀ ਸੀ, ਠੀਕ ਸੀ ਵੀ ਉਹ ਗਿਆਨੀ ਨਹੀਂ ਖਿਆਉਂਦੇ, ਉਹਨਾਂ ਪੋਥੀਆਂ ਨਹੀਂ ਸੀ ਪੜ੍ਹੀਆਂ, ਪਰ ਸੰਸਕਾਰ ਸਨ। ਅਤੇ ਜਿਹੜਾ ਹਰਨਾਗ ਸੀ ਉਹ ਦਲੀਜਾਂ 'ਚ ਮਰਿਆ, ਅਤੇ ਇਹ ਸਾਡਾ ਪੋਤ ਪੋਤਰਾ ਦਲੀਜਾਂ 'ਚ ਨਾਮ ਹੈ। ਚਗਾੜ 'ਤੇ ਬੈਠ ਕੇ ਹਰਨਾਕਸ਼ ਨੇ ਆਖਿਆ, ਮਿੱਤਰਾ ਮੇਰੇ ਨੂੰਹ ਵੱਲ ਵੇਖ। ਜਦੋਂ ਮੈਂ ਨੂੰਹ ਦੀ ਗੱਲ ਪੜ੍ਹਦਾ ਨਾ, ਅਤੇ ਮੈਂ ਕਹਿੰਦਾ ਵੀ ਜਿਹੜੀਆਂ ਬੀਬੀਆਂ ਨੂੰਹ ਵਧਾਏ ਨੇ ਨਾ, ਇਹ ਨਰਸਿੰਘ ਅਵਤਾਰ ਦੀਆਂ ਫਿਰ ਭੈਣਾਂ ਭੈਣਾਂ ਹੋ ਗਈਆਂ ਨਾ, ਬੜਾ ਫੈਸ਼ਨ ਹੈ। ਇੱਕ ਪਾਸੇ ਪੜ੍ਹੀਦਾ ਵੀ ਜਿਹੜੇ ਇਹ ਨੂੰਹ ਵਧਾਉਣੇ ਰਾਕਸ਼ਾਂ ਦੀ ਰਾਕਸ਼ਾਂ ਦਾ ਚਿੰਨ੍ਹ ਹੈ, ਅਤੇ ਨਵਾਂ ਨਵਾਂ ਫੈਸ਼ਨ, ਤਿੰਨ ਤਿੰਨ ਇੰਚ ਨੂੰਹ ਵਧਾਏ ਹੋਣਗੇ, ਤਿੰਨ ਤਿੰਨ ਨੋ ਚ ਮੈਲ ਪੈਂਦੀ ਮੈਲ। ਮੈਂ ਤੁਹਾਡਾ ਟਾਈਮ ਹੀ ਲੈਣਾ ਚਾਹੁੰਦਾ। ਸੰਤ ਬਾਬਾ ਕਰਤਾਰ ਸਿੰਘ ਮੈਨੂੰ ਕਹਿੰਦੇ, ਪੁੱਤ ਵੀ ਜੇ ਨੋ ਨਾ ਹੱਥੇ ਹੋਣ ਤੇ ਭੋਗ ਲਾਈਏ ਤੇ ਉਹ ਪ੍ਰਸ਼ਾਦ ਪ੍ਰਵਾਨ ਨਹੀਂ ਹੁੰਦਾ, ਗੁਰੂ ਦੀ ਨਾਰਾਜ਼ਗੀ ਹੁੰਦੀ ਹੈ। ਤੇ ਮੈਂ ਕਿਹਾ ਜੀ ਵੇਖ ਕੇ ਇਹ ਦੱਸੋ ਵੀ ਇਹਦੇ ਵਿੱਚ ਕੀ ਹੋ ਗਿਆ। ਕਹਿਣ ਲੱਗੇ, ਪੁੱਤ ਜਦੋਂ ਆਪਾਂ ਸਰੀਰ ਦੀ ਕਿਰਿਆ ਸਾਧਦੇ ਹਨ ਤੇ ਇਹਨਾਂ ਨੂੰਹ ਵਿੱਚ ਮਲ ਮੂਤਰ ਫਸਦਾ, ਇਹਨਾਂ ਨੂੰ ਸਾਫ ਕੋਈ ਨਹੀਂ ਕਰਦਾ, ਇਸ ਕਰਕੇ ਪਾਪ ਹੈ। ਆਪਾਂ ਸਰੀਰ ਦੀ ਕਿਰਿਆ ਕਰਦੇ ਹਾਂ ਤੇ ਨੂੰਹ ਨੂੰ ਭਲਾ ਵਿੱਚੋਂ ਕੌਣ ਸਾਫ ਕਰਦਾ, ਤੇ ਜਿਹੜਾ ਇਹ ਮਲ ਮੂਤਰ ਗੰਦਗੀ ਵਾਲੇ ਹੱਥਾਂ ਦੇ ਨਾਲ ਅਸੀਂ ਉਹਨੂੰ ਭੋਗ ਲਵਾਇਆ ਤੇ ਭਾਂਡੇ ਮਾਂਜੇ, ਗੱਲ ਕਿਵੇਂ ਬਣ ਗਈ? ਇਹ ਵਿੱਚੋਂ ਗੱਲ ਸੁਭਾਵਿਕ ਆ ਗਈ। ਕਹਿੰਦੇ ਉਹ ਹਰੀ ਪਰਮਾਤਮਾ ਨੇ ਜਿਹੜਾ ਰੱਬ ਦਾ ਪਿਆਰਾ ਪ੍ਰਹਲਾਦ ਸੀ, ਉਹ ਰੱਬ ਦੇ ਨਾਮ ਤੋਂ ਮੋੜਦਾ ਹੈ, ਔਰ ਉਸ ਵਹਿਗੁਰੂ ਨੇ ਉਹਦੇ ਪ੍ਰਾਣ ਹਰੇ, ਉਹਦੇ ਜੀਵਨ ਦਾ ਅੰਤ ਕੀਤਾ।
ਅਜੈ ਮਾਲਕੀਓ ਬੈਕੁੰਠ ਥਾਨ।
ਜਿਹੜਾ ਅੰਜਾਮ ਅਜਾਮਲ ਸੀ ਉਹਨੂੰ ਬੈਕੁੰਠਾਂ ਦੀ ਜਗ੍ਹਾ ਮਿਲੀ। ਇਹ ਸਾਡੇ ਭਾਈਚਾਰੇ ਦਾ ਬੰਦਾ ਅਜਾਮਲ, ਉਹ ਕਿਵੇਂ? ਇਹਦਾ ਗੁਰਮੁਖੋ ਪਿਓ ਕਥਾ ਵਾਚਕ ਸੀ ਰਾਜੇ ਦਾ, ਰਾਜਾ ਧਰਮੀ ਹੋਵੇਗਾ, ਨਹੀਂ ਤੇ ਅੱਜ ਕੱਲ੍ਹ ਦੇ ਰਾਜਿਆਂ ਨੂੰ ਟਾਈਮ ਹੀ ਨਹੀਂ ਕਿਤੇ ਕਥਾ ਸੁਣਦਾ ਨਾ ਕੀਰਤਨ ਦਾ। ਆਏ ਤੇ ਜਿੰਦਾਬਾਦ ਕਹਿ ਤੇ ਫੋਟੋ ਲਵਾਈ ਦੇ ਘਰ ਨੂੰ, ਅਗਲੇ ਦਿਨ ਅਖਬਾਰ 'ਚ ਫੋਟੋ ਆ ਗਈ। ਜੇ ਗੁਰਦੁਆਰੇ ਆਏ ਤੇ ਭਾਂਡਿਆਂ ਨੂੰ ਹੱਥ ਲਾ ਕਹਿਣਾ, ਫਲਾਣਾ ਸਿੰਘ ਗੁਰੂ ਕੇ ਲੰਗਰ 'ਚ ਬਰਤਨਾਂ ਦੀ ਸੇਵਾ ਕਰ ਰਿਹਾ। ਵੇਖੋ ਸਾਡੀ ਸ਼ਰਧਾ, ਜੋੜੇ ਖਾਨੇ 'ਚ ਆ ਕੇ ਇੱਕ ਛਤਰ ਫੜ ਕੇ ਫੋਟੋ ਲਵਾ ਲਈ, ਫਲਾਣਾ ਜੋੜੇ ਖਾਨੇ ਜੋੜੇ ਝਾੜਦਾ। ਇਹ ਗੱਲ ਨਹੀਂ ਜੀ ਬਣਨੀ, ਸੇਵਾ ਕਰ, ਛੁਪਾ ਕੇ ਕਰ, ਛੁਪਾ ਕਰਕੇ, ਨਿਮਾਣਾ ਹੋ ਕਰਕੇ, ਵੱਡਾ ਨਾ ਬਣ। ਹੰਕਾਰ ਦਾ ਮਾਰਿਆ ਤਾਂ ਪਹਿਲਾਂ ਇੱਥੇ ਆਏ ਤੇ ਫਿਰ ਹੰਕਾਰ ਦੀਆਂ ਪੰਡਾਂ ਬਣਨਾ। ਨਿਮਾਣੇ ਹੋ ਕੇ ਸੇਵਾ ਕਰਿਓ, ਨਿਮਾਣੇ ਹੋ ਕਰਕੇ ਰਹੋ ਵਿਚਾਰ। ਉਹ ਜਿਹੜਾ ਅਜਾਮਲ ਦਾ ਬਾਪ ਸੀ, ਬਜ਼ੁਰਗ ਹੋਇਆ, ਉਹਨੇ ਆਪਣੀ ਬੇਟੀ ਨੂੰ ਕਥਾ ਸਿਖਾਈ ਤੇ ਲੈ ਕੇ ਆ, ਕਹਿਣ ਲੱਗਾ ਕਿ ਹੁਣ ਤਾਂ ਅਸੀਂ ਸਰੀਰ ਸਾਥ ਨਹੀਂ ਦਿੰਦਾ ਰਾਜਨ, ਤੇ ਅਸੀਂ ਖਾਨਦਾਨੀ ਕਥਾ ਕਰਕੇ ਤੇ ਆਪਣਾ ਪੇਟ ਪਾਲਦੇ ਹਾਂ, ਆ ਕਾਕੇ ਦਾ ਖਿਆਲ ਰੱਖਿਆ ਜੇ। ਆਪਣੇ ਪੁੱਤ ਅਜਾਮਲ ਨੂੰ ਕਹਿਣ ਲੱਗਾ, ਕਾਕਾ ਤੂੰ ਵਿਦਿਆ ਸਿੱਖ ਤਾਂ ਲਈ ਹੈ, ਕਥਾ ਕਰਨੀ ਗੁਰਮੁਖੋਂ ਬੜੀ ਸੌਖੀ, ਪਰ ਕਥਾ ਚੱਲਣਾ ਬੜਾ ਔਖਾ ਜੇ। ਐਸ ਬਾਜ਼ਾਰ ਥਾਂ ਨੂੰ ਨਹੀਂ ਜਾਣਾ, ਇੱਕ ਸਾਡੇ ਸੁਭਾਅ ਦੇ ਵਿੱਚ ਬੜੀ ਕਮਜ਼ੋਰੀ ਸਾਡੇ ਸਾਰਿਆਂ ਦੇ ਵਿੱਚ, ਜਿਹੜੀ ਗੱਲ ਤੋਂ ਰੋਕਿਆ ਜਾਏ ਉਹ ਜੀ ਕਰਦਾ ਵੀ ਕਰਕੇ ਵੇਖੀਏ। ਇੱਕ ਨੂੰ ਸਾਦੀ ਜੀ ਉਧਾਰ ਲੱਗੇ ਵੀ ਕਿਵੇਂ ਦਿੱਤੀ ਹੈ, ਭਾਈ ਡਾਕਟਰ ਕਹਿੰਦਾ ਮੀਟ ਨਾ ਖਾਵੀ, ਇਹ ਕਹਿਣਗੇ ਜੇ ਅੱਠੀ ਦਿਨ ਹੀ ਖਾ ਲਿਆ ਕਰੀਏ ਘਰ ਭਾਵੇਂ ਅੰਬ ਦਾ ਅਚਾਰ ਬੁਰਾ ਹੋਵੇ, ਡਾਕਟਰ ਨੇ ਕਹਿ ਨਹੀਂ ਦਿੱਤਾ ਪੇਟ ਮੀਟ ਨਾਲ ਖਾਈ। ਪਾਪ ਕੇ ਜਿਹੜੀ ਗੱਲ ਤੋਂ ਰੋਕਿਆ ਜਾਂਦਾ ਕਰਨ ਨੂੰ ਜੀ ਕਰਦਾ, ਇਹ ਕਥਾ ਕਰਨ ਲੱਗ ਪਿਆ ਜਾਮਲ। ਇੱਕੋ ਗੱਲ ਵਾਰ ਵਾਰ ਇਹਦੇ ਅੰਦਰ ਖੜਕਦੀ ਹੈ ਵੀ ਬਾਪੂ ਕਹਿੰਦਾ ਸੀ ਇਸ ਬਾਜ਼ਾਰ ਥਾਣੀ ਨਾ ਜਾਵਾਂ ਜਾਏ ਤੇ ਮਨਾ ਜਾ ਕੇ ਤਾਂ ਵੇਖੀਏ ਵੀ ਇੱਥੇ ਕੀ ਹੈ। ਉਹਦੀ ਕਿਸਮਤ ਮਾੜੀ ਕਹਿ ਲਓ, ਚਲਾ ਗਿਆ। ਵੇਸਵਾ ਦਾ ਬਾਜ਼ਾਰ ਸੀ, ਮਨ ਕਾਬੂ ਚ ਨਾ ਰਿਹਾ। ਇਹ ਮਨ ਬੜਾ ਚੰਦਰਾ, ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾ ਲੱਗੀਏ। ਪਲਕ ਪਲਕ ਮਨ ਹੋਰ, ਇਹ ਪਲ ਪਲ ਵਿੱਚ ਬਦਲਦਾ ਜੇ, ਪਲ ਪਲ ਵਿੱਚ ਮਨ ਇੰਨਾ ਗਰਕਿਆ, ਕਥਾ ਵੀ ਭੁੱਲ ਗਈ, ਪਰਿਵਾਰ ਵੀ ਭੁੱਲ ਗਿਆ। ਰਾਜਾ ਬੜਾ ਨੇਕ ਸੀ, ਉਹਨੂੰ ਪਤਾ ਲੱਗਾ ਤੇ ਉਹਨੇ ਪਰਦੇ ਨਾਲ ਕਮਰੇ 'ਚ ਬੁਲਾ ਕੇ ਆਖਿਆ, ਮਹਾਂਪੁਰਸ਼ੋ ਅਸੀਂ ਤੁਹਾਡੇ ਕੋਲ ਸੇਧ ਲੈਣੇ, ਤੁਹਾਡੀ ਸ਼ਿਕਾਇਤ ਪਹੁੰਚੀ ਆ, ਕੰਮ ਨਾ ਕਰਿਆ ਕਰੋ। ਇਹਦੀ ਮੱਤ ਤੇ ਪਰਦਾ ਪਿਆ, ਜਜ਼ਬਾਤੀ ਹੋਇਆ। ਕਹਿਣ ਲੱਗਾ ਰਾਜਨ, ਮੈਂ ਕਥਾ ਛੱਡੀ ਪਰ ਮੈਂ ਉੱਥੇ ਜਾਣਾ ਨਹੀਂ ਛੱਡਣਾ। ਰਾਜਾ ਤਾਂ ਰਾਜਾ ਸੀ, ਆਖਿਰਕਾਰ ਨਗਰ ਦਾ ਮਾਲਕ ਸੀ। ਕਹਿਣ ਲੱਗਾ ਮੈਂ ਤੇਰੇ ਨਾਲ ਹੋਰ ਵੱਧ ਪਿਆਰ ਨਹੀਂ ਕਰਦਾ, ਚੰਗਾ ਇਹ ਵੀ ਮੇਰੇ ਨਗਰ ਚੋਂ ਬਾਹਰ ਹੋ ਜਾ, ਮੈਂ ਤੈਨੂੰ ਵੇਖਣਾ ਨਹੀਂ ਚਾਹੁੰਦਾ, ਵਰਨਾ ਸੌਦਾ ਮਹਿੰਗਾ ਪਏਗਾ। ਚਲਾ ਗਿਆ ਬਾਹਰ, ਪੇਟ ਪਾਲਣਾ ਬਾਹਰ ਕੋਈ ਸਾਧ ਨਹੀਂ। ਜੋ ਗਿਆਨੀ ਨਰਾਇਣ ਸਿੰਘ ਮਜੰਗਾ ਵਾਲਿਆਂ ਨੇ ਲਿਖਿਆ ਨਾ, ਉਹਦੇ ਮੁਤਾਬਕ ਚਿੜੀਆਂ ਮਾਰ ਕਰਕੇ ਤੇ ਗੁਜ਼ਾਰਾ ਕਰਨ ਲੱਗਾ ਪੇਟ ਭਰਨਾ, ਕਥਾ ਵਾਚਕ ਚਿੜੀਆਂ ਮਾਰ ਕੇ ਪੇਟ ਭਰਦਾ ਆਪਣਾ। ਪਤਾ ਨਹੀਂ ਕਿੰਨਾ ਕੁ ਸਮਾਂ ਲੰਘਿਆ, ਰੱਬ ਨੇ ਢੋ ਢਕਾਇਆ। ਜਿਵੇਂ ਅਜੇ ਮੌਸਮ ਇਸ ਤਰ੍ਹਾਂ ਦਾ ਮੌਸਮ ਸੀ, ਮਹਾਤਮਾ ਲੰਘ ਰਹੇ ਨੇ ਤੇ ਕਣੀਆਂ ਲਹਿ ਪਈਆਂ, ਇਹਦੇ ਪੂਰਲੇ ਸੰਸਕਾਰ। ਟੋਬਾ ਮਾਰ ਕੇ ਰੋ ਪਿਆ, ਕਹਿੰਦਾ ਬਾਬਾ ਜੀ ਮੈਂ ਬੜੇ ਪਾਪ ਕੀਤੇ ਪਰ ਮੰਮੀ ਤੁਹਾਡੀ ਲੈਣ ਵਿੱਚ ਸਾਂ, ਮੈਂ ਗਰਕ ਗਿਆ ਵੀ ਵਿਚਾਰ ਵਿੱਚ, ਮੇਰੇ ਤੇ ਕੋਈ ਕਿਰਪਾ ਕਰੋ, ਮੇਰਾ ਕੋਈ ਬਚਾਅ ਹੈ। ਕੁਦਰਤੀ ਤੌਰ ਤੇ ਉੱਥੇ ਵੇਖਿਆ ਵੀ ਜਿਹੜੀ ਉਹ ਵੇਸਵਾ ਸੀ ਨਾ, ਜਿਹਨੂੰ ਉਹਨੇ ਆਪਣੀ ਪਤਨੀ ਬਣਾ ਲਿਆ ਸੀ, ਪ੍ਰਤੀਤ ਹੁੰਦਾ ਵੀ ਉਹਦੀ ਕੁੱਖ 'ਚ ਬੱਚਾ ਹੈ। ਮਹਾਤਮਾ ਕਹਿੰਦੇ ਨੇ ਅਜਾਮਲ, ਉਹ ਪਰਮਾਤਮਾ ਬੜਾ ਬਖਸ਼ੰਦ ਹੈ, ਜਿਹੜਾ ਤੇਰੇ ਘਰ ਬੱਚਾ ਹੋਵੇਗਾ ਉਹਦਾ ਨਾਂ ਨਰਾਇਣ ਰੱਖਦੀ, ਨਰਾਇਣ ਰੱਖ ਦਿੱਤਾ, ਬੱਚਾ ਹੋਇਆ। ਅੰਤਮ ਸਮਾਂ ਆਇਆ, ਕਰਲਾਂ ਪਈਆਂ ਹੱਥਾਂ ਦੇ ਵਿੱਚ। ਮੈਂ ਜਿਹੜਾ ਗਰੜ ਪੁਰਾਣ ਨਾ, ਉਹਦੇ 'ਚ ਗੁਰਮੁਖੋ ਪੜ੍ਹਿਆ ਵੀ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ, ਉਦੋਂ 80,000 ਠੂਏ ਦੇ ਡੰਗ ਮਾਰ ਜਿੰਨੀ ਬੰਦੇ ਨੂੰ ਦਰਦ ਹੁੰਦੀ ਹੈ। ਜੇ ਮੈਂ ਨਾਲ ਗ੍ਰੰਥ ਦਾ ਹਵਾਲਾ ਦਿੱਤਾ ਜੀ, ਗਰੜ ਪੁਰਾਣ ਮੈਂ ਪੜ੍ਹਿਆ, 80,000 ਠੂਏ ਦੇ ਡੰਗ ਮਾਰ ਜਿੰਨੀ ਪੀੜ ਉਹ ਬੰਦੇ ਦੀ ਜਾਨ ਨਿਕਲਦੀ ਹੈ, ਇੰਨੀ ਦਰਦ। ਇੱਕਦਮ ਜੀ ਭਾਣੀ ਆਖਿਆ ਨਰਾਇਣ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬਾਬੇ ਦੀ ਬਾਣੀ ਕਹਿੰਦੀ ਨਰਾਇਣ ਕਹਿਣ ਦੇ ਨਾਲ ਜਿਹੜੇ ਜੰਮ ਸੀ ਉਹ ਛੱਡ ਕੇ ਭੱਜ ਗਏ। ਰੱਬ ਦਾ ਉਹਨਾਂ ਨੂੰ ਏਡਾ ਮਾਣ ਹੈ। ਅਜਾਮਲ ਕਿ ਉਹ ਬਕੁੰਠੇ ਥਾਨ, ਉਹ ਜਗ੍ਹਾ ਜਿੱਥੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ, ਉੱਥੇ ਪਹੁੰਚ
ਗਿਆ।
ਜਿਹੜੀ ਵੇਸਵਾ ਸੀ ਉਹ ਤੋਤੇ ਨੂੰ ਰਾਮ ਰਾਮ ਕਹਿੰਦੀ ਤੇ ਉਹ ਤੋਤੇ ਨੂੰ ਰਾਮ ਰਾਮ ਕਹਿਣ ਦੇ ਬਹਾਨੇ ਤੇ ਤਰ
ਗਈ।
ਭਾਈ ਦਾ ਪਰਿਪੂਰਨ ਪ੍ਰਮਾਤਮਾ ਨਾ ਉਹਨੂੰ ਆਪਣੇ ਨੈਣਾਂ ਚ ਵਸਾ ਲਿਆ, ਉਹਦੀ ਧੀ ਬਣ ਗਈ।
ਹਰ ਹਰ ਕਰ ਪੂਤ ਨਾ ਤਰੀ,
ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਲੈਣ ਵਾਲੀ ਜਿਹੜੀ ਪੂਤਨਾ ਜਿਹਨੇ ਕ੍ਰਿਸ਼ਨ ਮਹਾਰਾਜ ਨੂੰ ਮਾਰਨ ਦਾ ਕੋਝਾ ਯਤਨ ਕੀਤਾ ਉਹ ਤਰ ਗਈ। ਇਸੇ ਪ੍ਰਕਾਰ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਜ਼ਹਿਰ ਦੇਣ ਦੀ ਨੀਤੀ ਨਾਲ ਇੱਕ ਔਰਤ ਆਈ, 100 ਰੁਪਇਆ ਦੇ ਕੇ ਪ੍ਰਿਥੀ ਚੰਦ ਨੇ ਭੇਜਿਆ। ਜਦੋਂ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਉਹਨੂੰ ਇੱਕਦਮ ਨੱਪਿਆ, ਉਹਦੀ ਜਾਨ ਨਿਕਲ ਗਈ, ਪਰ ਉਹ ਵੀ ਕਹਿੰਦੇ ਸੱਚਖੰਡ ਨੂੰ ਪ੍ਰਾਪਤ ਹੋ ਗਈ। ਬੱਚਾ ਦਾ ਦੁਸ਼ਮਣ ਦਾ ਹੋਵੇ ਤੇ ਉਹਨੂੰ ਆਪਾਂ ਪਿਆਰ ਕਰਦੇ ਹੋ ਤੇ ਉਹਦਾ ਮਾਰਨ ਵੀ ਪਾਪ ਹੈ, ਪਰ ਬਾਬਾ ਜੀ ਕਹਿੰਦੇ ਦੇਖ ਲਓ ਭਗਵਾਨ ਦਾ ਨਾਮ, ਬਾਲਾਂ ਦਾ ਘਾਤ ਕਰਨ ਵਾਲੀ ਜਿਹੜੀ ਕਪਟਣੀ ਸੀ ਨਾ, ਕਪਟ ਦੇ ਨਾਲ ਛਾਲ ਨਾਲ ਭਰੀ ਪਈ ਸੀ, ਉਹ ਵੀ ਤਰ ਗਈ।
ਸਿਮਰਨ ਦ੍ਰੋਪਦੀ ਸੁੱਤ ਉਦਰੀ,
ਇਸੇ ਪ੍ਰਕਾਰ ਰਾਜੇ ਦ੍ਰੋਪਦੀ ਦੀ ਬੇਟੀ ਦ੍ਰੋਪਦੀ ਜਿਹੜੀ ਪੰਜਾਂ ਪਾਂਡਵਾਂ ਦੀ ਧਰਮ ਪਤਨੀ ਸੀ, ਉਹ ਵੀ ਉਸ ਪਰਮਾਤਮਾ ਦਾ ਨਾਮ ਲੈਣ ਕਰਕੇ ਤਰ ਗਈ।
गौतम सती सिला निस्तरी।
और इसे प्रकार गौतम ऋषि की पत्नी अहल्या ਉਹ ਵੀ ਪਰਮਾਤਮਾ ਨਾਮ ਲੈਣ ਕਰਕੇ ਅਥਵਾ ਰਾਮ ਦੇ ਚਰਨ ਲੱਗਣ ਕਰਕੇ ਪੱਥਰ ਜਿਹੜੀ ਬਣ ਗਈ ਸਿਲਾ ਦਾ ਭਾਵ ਪੱਥਰ ਨਸਤਰੀ ਸੰਸਾਰ ਪ੍ਰਪੰਚ ਤੋਂ ਪਾਰ ਹੋ ਗਈ ਪਾਰ ਹੋ ਗਈ। ਇਹ ਪਰਮਾਤਮਾ ਦਾ ਨਾਮ ਅਜਿਹਾ ਹੈ
ਕੇਸੀ ਕੰਸ ਮਥਨ ਜਿਨ ਕੀਆ।
ਇਸੇ ਪ੍ਰਕਾਰ ਭਗਵਾਨ ਕ੍ਰਿਸ਼ਨ ਨੇ ਜਿਹੜਾ ਕੰਸ ਸੀ ਉਹਨਾਂ ਦਾ ਮਾਮਾ ਉਹਨੂੰ ਕੇਸਾਂ ਤੋਂ ਫੜ ਕੇ ਮਾਰਨਾ ਕੀਤਾ।
ਜੀਏ ਦਾਨ ਕਾਲੀ ਕੋ ਦੀਆ।
ਕਾਲੀ ਨਾਗ ਨਾਮ ਦਾ ਸੱਪ ਸੀ ਕ੍ਰਿਸ਼ਨ ਮਹਾਰਾਜ ਨੇ ਉਹਨੂੰ ਪਕੜ ਕਰਕੇ ਉਹਦੀ ਕਲਿਆਣ ਵੀ ਕੀਤੀ। ਇਹ ਸਮੇਂ ਦੀ ਮਜ਼ਬੂਰੀ ਕਰਕੇ ਸਾਰੀਆਂ ਸਾਖੀਆਂ ਲੱਗਦੀਆਂ ਨੇ। ਮੈਂ ਕੇਵਲ ਤੇ ਕੇਵਲ ਅਖਰੀ ਅਰਥ ਕੀਤੇ ਹਨ।
ਪ੍ਰਣਵੈ ਨਾਮਾ ਐਸੋ ਹਰੀ।
ਭਾਈ ਜਿਹਾ ਪਰਿਪੂਰਨ ਪ੍ਰਮਾਤਮਾ ਦਾ ਨਾਮ ਮੈਂ ਅਰਦਾਸ ਕਰਦਾ ਉਹ ਇਹੋ ਜਿਹਾ ਹੈ
ਜਾਸ ਜਪਤ ਭੈ ਅਪਦਾ ਟਰੀ।
ਸਿਮਰਨ ਕਰਕੇ ਭੈ ਤੇ ਮੁਸੀਬਤਾਂ ਟਲ ਜਾਂਦੀਆਂ ਨੇ। ਹੇ ਪੰਡਿਤ ਜੀ ਤੁਸੀਂ ਉਸ ਪ੍ਰਮਾਤਮਾ ਦਾ ਨਾਮ ਲਓ। ਇਹ ਬਾਬਾ ਨਾਮਦੇਵ ਜੀ ਨੇ ਆਏ ਪੰਡਿਤ ਵਿਦਵਾਨਾਂ ਨੂੰ ਸੰਬੋਧਨ ਕਰਕੇ ਪਰਮਾਤਮਾ ਦਾ ਨਾਮ ਦੀ ਮਹਾਨਤਾ ਔਰ ਪ੍ਰਾਪਤਨ ਇਤਿਹਾਸ ਦੇ ਵਿੱਚੋਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਪਰਮਾਤਮਾ ਦਾ ਨਾਮ ਹੀ ਸਭ ਤੋਂ ਮਹਾਨ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਕੱਲ੍ਹ ਨੂੰ ਜੇ ਗੁਰੂ ਨੂੰ ਪਾਇਆ ਤੇ ਥੋੜ੍ਹਾ ਬਹੁਤਾ ਜਿਹੜਾ ਘਲੂਕਾਰਾ ਵਾਪਰਿਆ ਇਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਣਵੈ ਨਾਮਾ ਐਸੋ ਹਰੀ ਜਾਸ ਜਪਤ ਭੈ